فمحمدنا هو سيدنا، فالعز لنا لإجابته. الله والله والله والله.
الحمد لله رب العالمين، والصلاة والسلام على رسوله الكريم، أما بعد، فأعوذ بالله من الشيطان الرجيم، بسم الله الرحمن الرحيم. ودخل معه السجن فتيان، قال أحدهما إني أراني أعصر خمرا، وقال الآخر إني أراني أحمل فوق رأسي خبزا تأكل الطير منه، نبينا بتاويله إنا نراك من المحسنين. جس طرح کوئی اللہ دا بندہ داڑھی شاڑی رکھی ہوئے، وہ بس سے سفر کر رہا ہوئے، ہوائی جہاز سے سفر کر رہا ہوئے، یا راہ جانے بھی لوگ انہوں عزت دی نگاہ نہ دے دیں کہ اللہ دا نیک بندہ ہے، اور یہ فرض کر لیں اپنے آلوں کے پہنچیا بندہ ہے. اس طرح ہی جیل دے وچ ہور بھی قیدی ہے سن، لیکن یوسف علیہ السلام وکھرے نظر آتے سن کہ یہ نیک بندہ ہے. انہوں نے یہ نیکی اور شرافت دیکھدیا ہوا جیل دو قیدی ہور آئے، اور دونوں ایکو قسم کے کیس آئے. وہ دونوں بادشاہ دے مال دے ملازم، یا بادشاہ دے غلام کہہ لو، جڑا مال دے وچ کم کرتے سن. انہوں چوں ایک جڑا سی وہ ساقی سی شراب پیان والا، جس طرح ساڈے ٹی بوائے ہوندا ہے کسی بھی دفتر دے وچ، جڑا سب مہماناں نوں اور سارے پارٹیسپینٹ نوں چاہ پیش کر رہا ہوندا ہے، اس طرح ہی وہ شراب پیش کرتا سی سارے نوں. دوسرا مال دا باورچی سی. انہاں دوواں تے الزام لگا سی کہ کسی سازش دا حصہ بنے بادشاہ دے خلاف، بغاوت دی سازش دا. لہذا انہاں نوں جیل وچ بھیجتا گیا. انہاں دوواں نوں خواب آیا، ایک انہوں آیا ایک انہوں آیا، تو یوسف علیہ السلام انہوں نے ایک شریف نیک آدمی نظر آئے، تو وہ انہوں کو خواب پوچھ دین. بیان قرآن مجید دا، اعوذ باللہ من الشیطان الرجیم، ودخل معہ السجن فتیان. جیل دے وچ دو ہور جوان بھی نوجوان منڈے داخل ہوئے یوسف علیہ السلام دے نال. قال احدہما، انہوں چوں کہن لگا، انی ارانی آسر خمرا، میں خواب ہی دیکھنا کہ میں شراب نچوڑ رہے ہیں. یعنی شراب کشید کی جاتی نا، پہلے کوئی پھل یا کوئی چیز جڑی انہوں گلن سڑن دیتا جاتا، گل سڑ جاتی ہے بالکل، وہ جبو پی جاتی ہے، پھر انہوں کشید کیتا جاتا ہے، وہ شراب ہوں. تو کہندے جی میں خواب ہی دیکھ رہا کہ میں اپنا کم شراب کشید کرن دا وہ میں کر رہا ہوں. وقال الآخر، تو دوسرا کہن لگا، انی ارانی احمل فوق راسی خبزا، میں خواب ہی دیکھنا کہ میں اپنے سر تے روٹیاں چکی ہوئی ہیں. تاکل تیرو منہو، تے پرندے انہاں چوں جو بوٹیاں یا روٹیاں جڑی ہیں وہ نوچ رہے ہیں. نبی نہ بھی تاویلی، سانو یہ تعبیل دس دے، یہ تعبیر دس دے خواب دی. انا نہ راکا من المحسنین، سانو تو نیک بندہ نظر آنا. بلا شبہ اللہ دے نبی دے چہرے سے جڑی نورانیت ہوئے گی، وہ چہرے سے جڑی شرافت ہوئے گی، وہ چہرے سے جڑی نیکی ہوئے گی، وہ کنی نمایاں ہوگی، یہ اندازہ لا لو. قال لا یاتیکما طعام ترزقانہ الا نباتکما بتاویلہ قبل ان یاتیکما. محسوس ہوندا ہے کہ انہوں نے یوسف علیہ السلام دے نال اپنا یہ خواب، کھانے دے دسترخوان تے بیٹھے ہویا شیئر کیتا. ظاہر ہے وہ قیدی سن، یہ بڑے سیریس قیدی سن کہ انہوں نے بغاوت کیتی بادشاہ دے خلاف، وہ دا حصہ بنے، لہذا وہ وکھرے وکھرے خانے دے وچ وکھرے وکھرے کمرے دے وچ ہوندے ہون گے بند کیتے ہوئے، لیکن کھانا جڑا ہے وہ اکٹھا ہوندا سب دا. یوسف علیہ السلام نے کہا جڑا تمہیں کھانا دیتا جانا ہے وہ تہاڈے کول نہیں پہنچے گا، میں اس تو پہلے پہلے تانوں تہاڈے خواباں دی تعبیر دس دیاں گا، فکر نہ کرو. ذالکما مما علمنی ربی، ਔਰ ਮੈਂ ਇਹ ਆਪਣੇ ਕੋਲ ਨਹੀਂ ਦੱਸਾਂਗਾ, ਇਹ ਮੇਰੇ ਰੱਬ ਨੇ ਮੇਰਾ ਜਨ ਮੈਨੂੰ ਜਿਹੜਾ ਇਲਮ ਦਿੱਤਾ ਮੈਂ ਉਹਦੀ ਰੋਸ਼ਨੀ ਤੁਹਾਨੂੰ ਦੱਸਾਂਗਾ ਉਹਦੀ ਤਾਬੀਰ। ਇੰਨੀ ਤਰਕ ਤੂੰ ਮਿਲਦਾ ਤਾਂ ਕੌਮ ਲਾ ਯੂ ਮੈਨੂੰ ਨਾ ਬਿੱਲਾ, ਫਰਮਾਇਆ ਕਿ ਮੈਂ ਇੱਕ ਐਸੀ ਕੌਮ ਛੱਡੀ ਹੈ ਜਿਹੜੇ ਅੱਲਾਹ ਨੂੰ ਮੰਨਦੇ ਨਹੀਂ, ਵਹੁਮ ਬਿਲ ਆਖਰਤ ਹੁਮ ਕਾਫਿਰੂਨ, ਅਤੇ ਆਖਰਤ ਦਾ ਵੀ ਉਹ ਇਨਕਾਰ ਕਰਦੇ। ਵਤਬਾ ਤੂੰ ਮਿਲਦਾ ਤਾਂ ਆਬਾਈ ਇਬਰਾਹੀਮ ਆ ਵਾ ਇਸਹਾਕ ਵਾ ਯਾਕੂਬ, ਮੈਂ ਤਾਂ ਪਿੱਛੇ ਟੁਰਨਾ ਆਪਣੇ ਬਾਪ ਦਾਦਿਆਂ ਦੇ ਦੀਨ ਦੇ ਉੱਤੇ, ਉਹਨਾਂ ਦੇ ਮਜ਼ਹਬ 'ਤੇ, ਉਹਨਾਂ ਦੇ ਤਰੀਕੇ 'ਤੇ, ਯਾਨੀ ਇਬਰਾਹੀਮ ਇਸਹਾਕ ਔਰ ਯਾਕੂਬ ਅਲੈਹਿਮ ਸਲਾਮ ਦੇ ਤਰੀਕੇ 'ਤੇ। ਮਾ ਕਾਨ ਲਨਾ ਅਨ ਨੁਸ਼ਰਿਕਾ ਬਿੱਲਾ, ਸਾਡੇ ਵਾਸਤੇ ਗੱਲ ਚੰਗੀ ਨਹੀਂ ਕਿ ਅਸੀਂ ਅੱਲਾਹ ਦੇ ਨਾਲ ਕਿਸੇ ਨੂੰ ਸ਼ਰੀਕ ਬਣਾਈਏ, ਮਿਨ ਸ਼ਈਅਨ ਕਿਸੇ ਵੀ ਚੀਜ਼ ਨੂੰ, ਜ਼ਾਲਿਕਾ ਮਿਨ ਫਜ਼ਲਿਲਾਹ ਅਲੈਨਾ ਵਾਲਾ ਨਾਸ, ਔਰ ਇਹ ਸਾਡੇ 'ਤੇ ਔਰ ਦੂਸਰਿਆਂ ਲੋਕਾਂ 'ਤੇ ਅੱਲਾਹ ਤਾਲਾ ਦਾ ਬੜਾ ਫਜ਼ਲ ਔਰ ਉਹਦੀ ਇਨਾਇਤ ਹੈ ਕਿ ਅਸੀਂ ਸ਼ਿਰਕ ਨਹੀਂ ਕਰਦੇ। ਵਲਾ ਕਿ ਨਾ ਅਕਸਰ ਅਨਾਸ ਲਾ ਯਸ਼ਕੁਰੂਨ, ਪਰ ਅਕਸਰ ਲੋਕ ਸ਼ੁਕਰ ਅਦਾ ਨਹੀਂ ਕਰਦੇ, ਯਾਨੀ ਅੱਲਾਹ ਦਾ, ਅੱਲਾਹ ਨੇ ਉਹਨਾਂ ਨੂੰ ਪੈਦਾ ਕੀਤਾ, ਅੱਲਾਹ ਦਾ ਦਿੱਤਾ ਹੀ ਖਾਂਦੇ ਨੇ, ਸਭ ਕੁਛ ਅੱਲਾਹ ਤਾਲਾ ਦਿੱਤਾ ਹੀ ਹੈ। ਮੈਂ ਤੁਹਾਡੇ ਸਾਹਮਣੇ ਬੋਲ ਰਿਹਾ, ਇਹ ਕੀ ਹੈ? ਅੱਲਾਹ ਦੀ ਦਿੱਤੀ ਤਾਕਤ ਹੈ। ਮੈਨੂੰ ਜਿਹੜੀ ਸਮਝ ਅੱਲਾਹ ਨੇ ਦਿੱਤੀ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਰਿਹਾ, ਇਹ ਵੀ ਅੱਲਾਹ ਤਾਲਾ ਦੀ ਦਿੱਤੀ ਹੈ। ਲੇਕਿਨ ਬੰਦਾ ਬੜਾ ਨਾਸ਼ੁਕਰ ਹੈ। ਯਾ ਸਾਹਿਬ ਯਸਜਨੀ ਅਰਬਾਬੁ ਮੁਤਫਰਿਕੂਨ ਖੈਰੁਨ ਅਮ ਅੱਲਾਹੁਲ ਵਾਹਿਦੁਲ ਕਹਾਰ, ਤੁਸੀਂ ਦੱਸੋ ਇਹ ਮੇਰੇ ਜੇਲ੍ਹ ਦੇ ਦੋਨੋਂ ਸਾਥੀਓ, ਮੈਨੂੰ ਦੱਸੋ ਕਿ ਕਿਆ ਬਹੁਤ ਸਾਰੇ ਰੱਬ ਬਿਹਤਰ ਹਨ, ਜਾਂ ਇੱਕੋ ਹੀ ਜਿਹੜਾ ਇਕੱਲਾ ਹੋਵੇ ਅਤੇ ਸਭ 'ਤੇ ਹਾਵੀ ਹੋਵੇ। ਮਾ ਤਾਬੂਦੂਨ ਮਿਨ ਦੂਨਿਹੀ ਇਲਾ ਅਸਮਾਨ ਸਮਈ ਤੁਮੂਹਾ ਅੰਤੁਮ ਵਾ ਬਾਉਕੁਮ ਮਾ ਅਨਜ਼ਲ ਅੱਲਾਹੁ ਬਿਹਾ ਮਿਨ ਸੁਲਤਾਨ, ਤੁਸੀਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਵੀ ਪੂਜਾ ਕਰਦੇ ਹੋ ਉਹ ਨਾਮ ਹਨ ਜਿਹੜੇ ਤੁਸੀਂ ਆਪੇ ਰੱਖੇ ਹੋਏ, ਤੁਸੀਂ ਵੀ ਅਤੇ ਤੁਹਾਡੇ ਵੱਡਿਆਂ ਨੇ ਵੀ। ਅੱਲਾਹ ਤਾਲਾ ਨੇ, ਅੱਲਾਹ ਪਾਕ ਨੇ ਉਹਨਾਂ ਦੇ ਵਾਸਤੇ ਕੋਈ ਦਲੀਲ ਨਹੀਂ ਉਤਾਰੀ। ਇੰਨਿਲ ਹੁਕਮ ਇਲਾ ਲਿਲਾ, ਹੁਕਮ ਤਾਂ ਸਿਰਫ ਅੱਲਾਹ ਦਾ ਹੀ ਚੱਲਦਾ। ਅਮਰਾ ਉਹਦਾ ਹੁਕਮ ਹੈ, ਅੱਲਾਹ ਤਾਬੂਦੋ ਇਲਾ ਇਯਾ, ਕਿ ਉਹਦੇ ਸਿਵਾ ਕਿਸੇ ਹੋਰ ਦੀ ਇਬਾਦਤ ਨਾ ਕਰੋ, ਯਾਨੀ ਹੋਰ ਕਿਸੇ ਦਾ ਹੁਕਮ ਨਾ ਮੰਨੋ, ਉਹਦਾ ਹੁਕਮ ਛੱਡ ਕੇ। ਇਹ ਗੱਲ ਨਬੀ ਅਕਰਮ ਸੱਲ ਸਭ ਨੇ ਇਸ ਤਰ੍ਹਾਂ ਫਰਮਾਈ ਕਿ ਮਖਲੂਕ ਦੇ ਵਿੱਚੋਂ ਕਿਸੇ ਦਾ ਕਹਿਣਾ ਨਹੀਂ ਮੰਨਿਆ ਜਾ ਸਕਦਾ ਅੱਲਾਹ ਤਾਲਾ ਦੀ ਨਾਫਰਮਾਨੀ ਕਰਦਿਆਂ ਹੋਇਆ। ਹਾਂ, ਅੱਲਾਹ ਤਾਲਾ ਨੇ ਇਜਾਜ਼ਤ ਦਿੱਤੀ ਹੈ, ਉਸ ਇਜਾਜ਼ਤ ਦੇ ਵਿੱਚ ਤੁਸੀਂ ਹਰ ਵੱਡੇ ਦਾ ਹੁਕਮ ਮੰਨ ਲਓ, ਮਾਂ ਪਿਓ ਦਾ ਹੁਕਮ ਮੰਨਣਾ ਚਾਹੀਦਾ, ਉਸਤਾਦ ਦਾ ਮੰਨਣਾ ਚਾਹੀਦਾ, ਹੋਰ ਵੀ ਜਿਹੜਾ ਸਮਝਦਾਰ ਆਦਮੀ ਉਹਦੀ ਗੱਲ ਮੰਨਣੀ ਚਾਹੀਦੀ ਹੈ। ਲੇਕਿਨ ਅੱਲਾਹ ਦੇ ਹੁਕਮ ਦੇ ਮੁਤਾਬਿਕ ਕਿਸੇ ਮੁਕਾਬਲੇ 'ਤੇ ਕਿਸੇ ਦੀ ਗੱਲ ਵੀ ਨਹੀਂ ਮੰਨੀ ਜਾ ਸਕਦੀ। ਔਰ ਅੱਲਾਹ ਦਾ ਹੁਕਮ ਸਾਡੇ ਕੋਲ ਕਿਸ ਤਰ੍ਹਾਂ ਪਹੁੰਚਿਆ? ਉਹ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਰੀਏ ਪਹੁੰਚਿਆ। ਲਿਹਾਜ਼ਾ ਖੁਲਾਸਾ ਕੀ ਨਿਕਲਿਆ? ਅੱਲਾਹ ਅਤੇ ਉਹਦੇ ਰਸੂਲ ਦੇ ਮੁਕਾਬਲੇ 'ਤੇ ਕਿਸੇ ਹੋਰ ਦੀ ਗੱਲ ਨਹੀਂ ਮੰਨੀ ਜਾ ਸਕਦੀ। ਲਾ ਤਾਅਤਾ ਲੀ ਮਖਲੂਕਿਨ ਫੀ ਮਾਸੀਅਤਿਲ ਖਾਲਿਕ। ਯਾ ਸਾਹਿਬਾ ਯਸਜਨੇ, ਐ ਮੇਰੇ ਜੇਲ੍ਹ ਦੇ ਦੋਨੋਂ ਸਾਥੀਓ, ਅੰਮਾ ਅਹਦੁਕੁਮਾ ਫਯਸਕੀ ਰੱਬਹੁ ਖਮਰਾ, ਜਿਸਦਾ ਤੁਹਾਡੇ 'ਚੋਂ ਇੱਕ ਦਾ ਤਾਲੁਕ ਹੈ ਪਹਿਲੇ ਦਾ, ਉਹ ਆਪਣੇ ਮਾਲਿਕ ਨੂੰ ਸ਼ਰਾਬ ਪਿਆਏਗਾ। ਬਾਦਸ਼ਾਹ ਦਾ ਉਹ ਗੁਲਾਮ ਹੈ ਅਤੇ ਬਾਦਸ਼ਾਹ ਨੂੰ ਦਰਬਾਰ ਦੇ ਵਿੱਚ, ਦਰਬਾਦਸ਼ਾਹ ਨੂੰ ਔਰ ਸਾਰੇ ਮਹਿਮਾਨਾਂ ਨੂੰ ਜ਼ਾਹਿਰ ਹੈ ਉਹ ਸ਼ਰਾਬ ਪਿਆਏਗਾ। ਮਤਲਬ ਕੀ ਸੀ? ਉਹ ਵਾਪਸ ਆਪਣੀ ਡਿਊਟੀ 'ਤੇ ਚਲਾ ਜਾਏਗਾ। ਵਾਮਲ ਆਖਰ, ਪਰ ਜਿਸ ਤੱਕ ਦੂਸਰੇ ਦਾ ਤਾਲੁਕ ਹੈ, ਫਯੂਸ ਲਵ, ਉਹਨੂੰ ਸੂਲੀ ਹੋ ਜਾਏਗੀ, ਉਹਨੂੰ ਸੂਲੀ ਚਟਾ ਦਿੱਤਾ ਜਾਏਗਾ। ਤਾ ਕੋਲੋ ਤੈਰੋ ਮਿਰ ਰਾਸੀ ਹੀ, ਅਤੇ ਜਦੋਂ ਸੂਲੀ 'ਤੇ ਚੜਾਤਾ ਜਾਏਗਾ ਉੱਥੇ ਮਰ ਜਾਏਗਾ, ਅਤੇ ਜ਼ਾਹਿਰ ਹੈ ਉਹਦੀਆਂ ਬੋਟੀਆਂ ਜਿਹੜੀਆਂ ਹੈ ਉਹਦੇ ਸਿਰ 'ਚੋਂ, ਉਹਦੇ ਹਰ ਪੂਰੇ ਜਿਸਮ ਦੇ ਵਿੱਚੋਂ ਬੋਟੀਆਂ ਪਰਿੰਦੇ ਨੋਚ ਨੋਚ ਕੇ ਖਾਣਗੇ। ਕੁਦੀ ਅਲ ਅਮਰੁ ਲਜ਼ੀ ਫੀ ਤਸਤਫਤੀਆਨ, ਜਿਸ ਗੱਲ ਦੇ ਵਿੱਚ ਤੁਸੀਂ ਪੁੱਛਿਆ ਸੀ ਮੈਨੂੰ, ਮੇਰੀ ਰਾਏ ਮੰਗੀ ਸੀ, ਮੇਰੇ ਕੋਲ ਤਾਬੀਰ ਮੰਗੀ ਸੀ, ਉਹਦਾ ਫੈਸਲਾ ਹੋ ਚੁੱਕਿਆ। ਵਕਾਲ ਲਿਲਜ਼ੀ ਜ਼ੰਨਾ ਅੰਨਹੁ ਨਾਜਿਨ, ਪਰ ਉਹਨਾਂ ਦੋਵਾਂ ਬੰਦਿਆਂ 'ਚੋਂ ਜਿਹਦੇ ਬਾਰੇ ਯੂਸਫ ਅਲੈਹਿ ਸਲਾਮ ਦਾ ਖਿਆਲ ਸੀ ਕਿ ਬਚ ਜਾਏਗਾ ਔਰ ਵਾਪਸ ਆਪਣੀ ਡਿਊਟੀ 'ਤੇ ਚਲਾ ਜਾਏਗਾ, ਯਾਨੀ ਸੁਲੀ ਤੜਨ ਚੜ੍ਹਨ ਤੋਂ ਬਚ ਜਾਏਗਾ, ਉਹਨੂੰ ਯੂਸਫ ਅਲੈਹਿ ਸਲਾਮ ਨੇ ਕਿਹਾ ਉਜ਼ ਕੁਰਨੀ ਇੰਦਾ ਰੱਬਿਕ, ਆਪਣੇ ਮਾਲਿਕ ਦੇ ਸਾਹਮਣੇ ਮੇਰਾ ਵੀ ਜ਼ਿਕਰ ਕਰੀ। ਮਤਲਬ ਕੀ ਸੀ? ਕਿ ਉੱਥੇ ਇੱਕ ਹੋਰ ਬੇਗੁਨਾਹ ਵੀ ਬੈਠਾ ਹੋਇਆ। ਲੇਕਿਨ ਅੱਲਾਹ ਤਾਲਾ ਦੀ ਪਲੈਨਿੰਗ ਤੋਂ ਬਹੁਤ ਉੱਚੀ ਸੀ। اگر اس بندے نو جانیا ساری یاد رہندا، اس دا ہی بادشاہ نو کہندا کہ جی ایک ہور ہی بندہ اتھے بے گناہ ہے، بادشاہ انہوں چھڑ دیندا، یوسف علیہ السلام نو چھڑ دیندا، تو پھر تک کہانی ادھی رہ جانی سی نا. اللہ تعالیٰ نے تو بڑی لمبی کہانی رکھی سی اس دی، اللہ تعالیٰ دی سکیم دے وچ. لہذا کیا گیا کہ شیطان نے انہوں بلا دیتا، اس واسطے کہ بھلن دا عمل جڑا ہے وہ عام طور تو شیطان دی طرف ہوندا. فانساہ الشیطان ذکر ربہ، پر شیطان نے انہوں اپنے بادشاہ دے سامنے، اپنے رب دے سامنے، اپنے مالک دے سامنے یوسف علیہ السلام دا ذکر کرنا بھلا دیتا. فلبث فی سجنی بضع سنین، تو یوسف علیہ السلام کئی سال تک، تقریباً کیا جاتا کہ 7 سال تک جیل دے وچ مزید رہ. پھر کی ہویا کہ وہ سین ذہن چ رہا نا پہلے کہ دربار لگا ہے اور وہی ساقی جڑا جیل چ رہا ہو کے آیا سی، جیل چ چھٹ کے آیا سی، وہ شراب پیا رہا سارے نو. تے بادشاہ کہن لگا وقال الملک انی ارا سبا بقرات سمان یاکلہن سبع عجاف و سبع سنبلات خضر و اخر یابسات. جدوں وہ شراب پیا رہا سی تے بادشاہ کہن لگا کہ میں خواب وچ دیکھنا 7 موٹیاں گاواں جنہاں نوں 7 دبلیاں پتلیاں گاواں جڑیاں وہ کھا رہی ہیں، سکیاں ہوئی ہیں. و سبع سنبلات خضر، اور 7 سٹے سرہرے اور 7 ہی دوسرے خشک. یا ایو الملو، اے درباریو، افتونی فی رویایا ان کنتم للرویا تعبرون. درباریو مینو میرے خواب دی تعبیر دسو اگر تانو خواباں دی تعبیر دا کوئی علم ہے. قالو، درباری کہن لگے، ادغاث احلام، سارے پٹھے سدھے خواب ہوندے نے، کوئی تعبیر تبور نہیں ہوندی. وما نحن بتعبیل الاحلام بعالمین، سانوں انہیں پٹھیاں سدھے خواباں دی تعبیر نہیں آندی. وقال الذی نجا منہما، ہن وہی ساقی جڑا اس وقت شراب پیا رہا سی انہوں یاد آ گئی گل، اوئے یوسف علیہ السلام. وقال الذی نجا منہما، تو انہاں جڑا بندہ موت مرن تو بچا لیا گیا سی، اللہ نے بچا لیا سی، جڑا سولی چڑھن تو بچ گیا سی. ودکر بعد امت، اور انہوں ایک وقفے دے بعد، کئی سالاں دے بعد یاد آ گیا، تے کہن لگا انا انبیوکم بتاویلی ہی، میں تانوں اس خواب دی تعبیر لیا دینا. فارسلون، تسی میں ایک وری جیل وچ بھیج دیو. اور اگلا سین کی ہے، وہ پہنچ گیا جیل دے وچ، یوسف ایوہ صدیق، اے انتہائی سچے یوسف، افتنا فی سبع بقرات سمان یاکلہن سبع عجاف و سبع سنبلات خضر و اخر یابسات. اور وہی جا کے خواب بیان کر دیتا کہ اے سچے سنو تعبیر دس، 7 موٹیاں گاواں جنہوں نے 7 پتلیاں گاواں کھا رہی ہیں، سکیاں سڑیاں. و سب سنبلات خضر و اخرا یابسات، اور 7 سٹے ہرے تو 7 ہی خشک. تعبیر دس، لعلی ارجو الی الناس لعلہم یعلمون، تاکہ میں لوکاں پل جاواں تاکہ انہوں نے پتہ لگ جاوے خواب دی تعبیر معلوم ہے. یہ دسیا کہ بادشاہ دا خواب ہے. قال تزرعون 7 سنین دابا، حضرت یوسف علیہ السلام نے فرمایا کہ تسی مسلسل 7 سال خوب غلہ اگاؤ گے. فما حسدتم فذروہ فی سنبلہ، تے جیڑا بھی اگاؤ وہ سٹیاں جی رہن دینا، انہوں کڈنا نہ وہ چوں. الا قلیلا مما تاکلون، صرف تھوڑا جیڑا تسی ورتنا ہوئے کھانا ہوئے. ثم یاتی من بعد ذالک سبع شداد، اس تو بعد 7 سال آن گے بڑے سخت، یعنی بارشاں نہیں ہون گیاں، قحط پی جائے گا. یا کلنا ما قدمتم لہنا، اور او کھا جان گے سارا جڑا تسی انہاں مہینے انہاں سالاں دے واسطے سنبھال کے رکھیا ہوئے گا. الا قلیلا مما تحسنون، ਸਿਵਾਏ ਉਹ ਜਿਹੜਾ ਤੁਸੀਂ ਇਹਤਿਆਤ ਦੇ ਨਾਲ ਰੱਖ ਛੱਡੋਗੇ, ਯਾਨੀ ਅਗਲੀ ਫਸਲਾਂ ਦੇ ਵਾਸਤੇ। ਸੁਮ ਯਾਤੀ ਮਿੰਬਾ ਦੇ ਜ਼ਾਲਿਕ ਆਮੁਨ ਫੀ ਹੀ ਯੁਗਾਸ ਉਨ ਨਾਸ ਹੋ ਵਫੀ ਹੀ ਯਾਸਰੂਨ। ਔਰ ਫਿਰ ਆਉਣਗੇ, ਫਿਰ ਆਏਗਾ ਸਾਲ ਜਿਹਦੇ 'ਚ ਖੂਦ ਬਾਰਿਸ਼ਾਂ ਹੋਣਗੀਆਂ ਔਰ ਲੋਕ ਉਹਦੇ ਵਿੱਚ ਰਸ ਨਿਚੋੜਨਗੇ, ਯਾਨੀ ਸ਼ਰਾਬ ਵੀ ਕਸ਼ੀਦ ਕਰਨਗੇ। ਅਬ ਅਗਲਾ ਸੀਨ ਕੀ ਹੈ ਕਿ ਉਸ ਸਾਕੀ ਨੇ ਜਾ ਕੇ ਬਾਦਸ਼ਾਹ ਨੂੰ ਤਬੀਰ ਦੱਸਤੀ ਕਿ ਜੀ ਇਹ ਤਬੀਰ ਜੀ ਉਸ ਖਾਬ ਦੀ। ਜ਼ਾਹਿਰ ਹੈ ਬਾਦਸ਼ਾਹ ਨੇ ਪੁੱਛਿਆ, ਹਾਣੇ ਤੂੰ ਕਿੱਥੋਂ ਪੁੱਛ ਕੇ ਆਇਆ ਤਬੀਰ? ਉਹਨੇ ਕਿਹਾ ਜੀ ਸਰ ਤੁਸੀਂ ਮੈਨੂੰ ਭੇਜਿਆ ਤਾਂ ਸੀ ਜੇਲ੍ਹ ਦੇ ਵਿੱਚ, ਜੇਲ੍ਹ 'ਚ ਇੱਕ ਬੰਦਾ ਹੈ ਉਹ ਤਬੀਰ ਦੱਸ ਦਿੰਦਾ, ਉਹ ਮੇਰੇ ਨਾਲ ਰਿਹਾ ਜੇਲ੍ਹ 'ਚ। ਵਕਾਲ ਅਲ ਮਾਲਿਕ ਈ ਤੂੰ ਨਹੀਂ ਬੀਹੀ। ਬਾਦਸ਼ਾਹ ਕਹਿਣ ਲੱਗਾ, ਹੈ ਐਡਾ ਸਮਝਦਾਰ ਜ਼ਹੀਨ ਬੰਦਾ ਜੇਲ੍ਹ 'ਚ ਕੀ ਕਰ ਰਿਹਾ, ਉਹਨੂੰ ਮੇਰੇ ਕੋਲ ਲਿਆਓ। ਫਲੰਮਾ ਜਾਹ ਉਰ ਰਸੂਲ। ਲੇਕਿਨ ਜਦੋਂ ਬਾਦਸ਼ਾਹ ਦਾ ਏਲਚੀ, ਬਾਦਸ਼ਾਹ ਦਾ ਪੈਗਾਮ ਲਿਆਉਣ ਵਾਲਾ ਯੂਸਫ ਅਲੈ ਇਸਲਾਮ ਕੋਲ ਆਇਆ, ਕਾਲ ਅਰਜ ਇਲਾ ਰੱਬੀ ਕਾ ਫਸ ਅਲਹੁ ਮਾ ਬਾਲੁ ਨਿਸਵਤ ਇਲਾਤੀ ਖੱਤਾ ਨਾਈ ਦੀਆ ਹੁੰਨਾ। ਅਤੇ ਯੂਸਫ ਅਲੈ ਇਸਲਾਮ ਨੇ ਉਹਨੂੰ ਕਿਹਾ, ਵਾਪਸ ਜਾ ਆਪਣੇ ਮਾਲਕ ਕੋਲ ਅਤੇ ਉਹਨੂੰ ਪੁੱਛ ਕਿ ਪਹਿਲੇ ਇਹ ਫੈਸਲਾ ਕਰਨ ਕਿ ਉਹ ਔਰਤਾਂ ਜਿਹੜਾ ਨੇ ਹੱਥ ਕੱਟੇ ਸਨ ਉਹ ਕੀ ਚੱਕਰ ਸੀ, ਉਹਨਾਂ ਦਾ ਕੀ ਹਾਲ ਹੈ ਹੁਣ। ਇੰਨਾ ਰੱਬੀ ਬੇਕੈਦੀ ਹਿੰਨ ਅਲੀਮ, ਮੇਰਾ ਮਾਲਿਕ, ਇਹਨੇ ਇੱਥੇ ਮੁਰਾਦ ਅੱਲਾਹ ਤਾਲਾ ਮਾਲਿਕ ਤੂੰ, ਮੇਰਾ ਮਾਲਿਕ ਉਹਨਾਂ ਦੀਆਂ ਸਾਰੀਆਂ ਤਰਕੀਬਾਂ ਤੋਂ, ਉਹਨਾਂ ਦੀਆਂ ਸਾਰੀਆਂ ਚਾਲਾਂ ਤੂੰ ਖੂਬ ਵਾਕਫ ਹੈ, ਜਾਣਦਾ ਅੱਛੀ ਤਰ੍ਹਾਂ। ਅੱਛਾ, ਹੁਣ ਅਗਲਾ ਸੀਨ ਕੀ ਹੈ ਕਿ ਬਾਦਸ਼ਾਹ ਨੇ ਉਹ ਕੇਸ ਦੁਬਾਰਾ ਖੋਲ੍ਹ ਲਿਆ, ਉਹਨਾਂ ਔਰਤਾਂ ਨੂੰ ਵੀ ਬੁਲਾ ਲਿਆ, ਅਜ਼ੀਜ਼ ਮਿਸਰ ਦੀ ਬੀਵੀ ਨੂੰ ਵੀ ਬੁਲਾ ਲਿਆ। ਪੁੱਛਿਆ ਉਹਨੇ ਬਾਦਸ਼ਾਹ ਨੂੰ, ਕਾਲਾ ਫਮਾ ਖਤਬੁਕ ਉਨਾ ਇਸ ਰਾਵਤ ਉਨਾ ਯੂਸਫ ਅਨ ਨਫਸੀ। ਬਾਦਸ਼ਾਹ ਨੇ ਕਿਹਾ, ਔਰਤਾਂ ਨੂੰ ਦੱਸੋ ਨਾ, ਜਦੋਂ ਤੁਸੀਂ ਹੱਥ ਕੱਟੇ ਸਨ, ਜਦੋਂ ਤੁਸੀਂ ਸਾਰਿਆਂ ਨੇ ਯੂਸਫ ਨੂੰ ਆਪਣੇ ਵੱਲ ਮਾਇਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਕੀ ਹੋਇਆ ਸੀ? ਕੁੱਲ ਨਾ, ਸਾਰੀਆਂ ਕਹਿਣ ਲੱਗੀਆਂ, ਹਾਸ਼ਾ ਲਿੱਲਾ, ਅੱਲਾ ਦੀ ਪਣਾ, ਮਾ ਅਲਿਮਨਾ ਅਲੈਹਿ ਮਿਨ ਸੂ, ਸਾਡੇ ਕੋਲ ਯੂਸਫ ਦੇ ਖਿਲਾਫ਼ ਕਹਿਣ ਵਾਸਤੇ ਕੁਛ ਨਹੀਂ, ਸਾਡੇ ਕੋਲ ਕੋਈ ਇਲਜ਼ਾਮ ਨਹੀਂ ਜਿਹੜਾ ਅਸੀਂ ਯੂਸਫ ਨੂੰ ਦੇ ਸਕੀਏ। ਯਾਨੀ ਉਸ ਜਗ੍ਹਾ 'ਤੇ ਵੀ ਜਦੋਂ ਸਾਰੀਆਂ ਔਰਤਾਂ ਉਹ ਉਹਨਾਂ 'ਤੇ ਆਪਣੀ ਮੁਹੱਬਤ ਦਾ ਇਜ਼ਹਾਰ ਉਹਨਾਂ ਵਾਸਤੇ ਕਰ ਰਹੀਆਂ ਸਨ ਔਰ ਹਰ ਔਰਤ ਚਾਹੁੰਦੀ ਸੀ ਕਿ ਮੇਰੇ ਨਾਲ ਇਹਦਾ ਤਾਲੁਕ ਕਾਇਮ ਹੋਵੇ, ਉਸ ਵਕਤ ਵੀ ਔਰਤ ਦੇ ਵਿੱਚ ਅੱਲਾਹ ਤਾਲਾ ਨੇ ਸਲਾਹੀਅਤ ਰੱਖੀ ਹੈ, ਉਹ ਇੱਕ ਨਜ਼ਰ ਦੇ ਵਿੱਚ ਮਰਦ ਨੂੰ ਪਛਾਣ ਲੈਂਦੀ ਹੈ, ਇਹ ਕਿੰਨਾ ਪਾਰਸਾ ਹੈ, ਇਹਦੀ ਪਾਰਸਾਈ ਜਿਹੜੀ ਨਜ਼ਰ ਆਉਂਦੀ ਹੈ ਇਹ ਅਸਲੀ ਹੈ ਕਿ ਨਕਲੀ ਹੈ, ਔਰ ਇਹਦਾ ਅੰਦਰ ਕੀ ਹੈ, ਇਹ ਹੇਰਾ ਫੇਰੀ ਆਦਮੀ ਹੈ ਜਾਂ ਵਾਕਈ ਪਾਕਬਾਜ਼ ਆਦਮੀ ਹੈ। ਜ਼ਿਆਦਾ ਹੋਣਾ ਔਰਤਾਂ ਨੇ ਸਭ ਨੇ ਕਿਹਾ ਕਿ ਸਾਡੇ ਕੋਲ ਉਹਦੇ ਖਿਲਾਫ਼ ਕੋਈ ਕੇਸ ਨਹੀਂ, ਕੋਈ ਇਲਜ਼ਾਮ ਨਹੀਂ ਸਾਡੇ ਕੋਲ। ਕਾਲਾ ਤਿਮਰਾਤ ਉਲ ਅਜ਼ੀਜ਼, ਹੁਣ ਬਾਦਸ਼ਾਹ ਦੀ, ਹੁਣ ਉਸ ਵਜ਼ੀਰ ਦੀ ਬੀਵੀ ਜਿਹਦਾ ਨਾਮ ਕੁਰਾਨ ਮਜੀਦ ਨੇ ਲੈਣਾ ਮੁਨਾਸਿਬ ਨਹੀਂ ਸਮਝਿਆ, ਇਸ ਵਾਸਤੇ ਕੁਰਾਨ ਸ਼ਰੀਫ ਕਹਾਣੀਆਂ ਦੀ ਕਿਤਾਬ ਨਹੀਂ, ਇਹ ਤਾਂ ਹਿਦਾਇਤ ਦੀ ਕਿਤਾਬ ਹੈ, ਉਹਦਾ ਨਾਮ ਨਾ ਵੀ ਹੋਵੇ ਤਾਂ ਫਿਰ ਵੀ ਹਿਦਾਇਤ ਮੁਕੰਮਲ ਹੈ। ਲੇਕਿਨ ਜਿਹੜੀ ਆਮ ਤੌਰ 'ਤੇ ਬਾਰਾ ਇੱਕ ਨਾਮ ਇਸਰਾਈਲੀ ਰਵਾਇਤ ਤੋਂ ਅਸੀਂ ਲੈ ਲਿਆ ਆਇਆ, ਜ਼ੁਲੈਖਾ ਉਹਦਾ ਨਾਮ ਸੀ। ਅਤੇ ਹੁਣ ਵਜ਼ੀਰ ਦੀ ਬੀਵੀ ਜ਼ੁਲੈਖਾ ਵੀ ਬੋਲ ਪਈ, ਅਲਾਨ ਹਸ ਹਸਲ ਹੱਕ, ਹੁਣ ਵਿਚਲੀ ਗੱਲ ਸਾਰੀ ਸੱਚੀ ਹੋ ਹੀ ਗਈ ਹੈ, ਖੁੱਲ੍ਹੀ ਗਈ ਹੈ, ਅਤੇ ਫਿਰ ਮੈਂ ਵੀ ਸੱਚੀ ਬੋਲਣਾ, ਅਨਾ ਰਾਵਤ ਹੋ ਅਨ ਨਫਸੀ, ਵਾਕਈ ਮੈਂ ਹੀ ਉਹਨੂੰ ਆਪਣੇ ਵੱਲ ਦਾਵਤ ਦਿੱਤੀ ਸੀ, ਗੁਨਾਹ ਦੀ ਦਾਵਤ ਦਿੱਤੀ ਸੀ, ਬਈ ਨਹੂਲ ਅਮਿਨ ਸਾਦਕੀਨ, ਔਰ ਕੋਈ ਸ਼ੱਕ ਨਹੀਂ ਉਹ ਬਿਲਕੁਲ ਸੱਚਾ ਹੈ। ਉਸ ਤੋਂ ਬਾਅਦ ਇੱਕ ਆਇਤ ਆਈ ਹੈ, ਇਹਨੂੰ ਆਮ ਤੌਰ 'ਤੇ ਖਾਸ ਤੌਰ 'ਤੇ ਅਰਬ ਤਫਾਸੀਰ ਦੇ ਵਿੱਚ ਇਹਨੂੰ ਵੀ ਉਸ ਔਰਤ ਦਾ ਕੌਲ ਕਿਹਾ ਗਿਆ, ਪਹਿਲੇ ਤਰਜਮਾ ਸੁਣੋ ਫਿਰ ਮੈਂ ਇੱਥੇ ਗੱਲ ਕਰਨਾ। ਜ਼ਾਲਿਕ ਅਲ ਯਾਲਮ ਅੰਨੀ ਲਮ ਅਖੁਨ ਹੋ ਬਿਲ ਗਾਇਬ, ਇਹ ਮੈਂ ਇਸ ਵਾਸਤੇ ਕੀਤਾ ਕਿ ਉਹਨੂੰ ਪਤਾ ਲੱਗ ਜਾਵੇ ਕਿ ਮੈਂ ਉਹਦੀ ਗੈਰ ਮੌਜੂਦਗੀ 'ਚ, ਉਹਦੀ ਖਿਆਨਤ, ਉਹਦੀ ਅਮਾਨਤ 'ਚ ਉਹ ਖਿਆਨਤ ਨਹੀਂ ਕੀਤੀ। ਵਾ ਅਨ ਅੱਲਾਹ ਲਾ ਯਹਦੀ ਕੈਦਲ ਖਾਇਨੀਨ, ਔਰ ਯਕੀਨਨ ਅੱਲਾਹ ਖਿਆਨਤ ਕਰਨ ਵਾਲਿਆਂ ਨੂੰ ਕਦੀ ਰਾਹ ਨਹੀਂ ਦਿਖਾਉਂਦਾ। ਅਗਰ ਇਹਨੂੰ ਉਸ ਔਰਤ ਦਾ ਕੌਲ ਸਮਝਿਆ ਜਾਏ ਕਿ ਔਰਤ ਕਹਿ ਰਹੀ ਹੈ, ਤਾਂ ਫਿਰ ਇਸ ਯਾਲਮਾ ਦਾ ਫਾਇਲ ਉਹ ਬਣਾਉਂਦੇ ਨੇ ਯੂਸਫ ਅਲੈ ਇਸਲਾਮ ਨੂੰ, ਉਹ ਜਿਹੜੀ ਕਹਾਣੀ ਬਣਾਈ ਗਈ ਹੈ ਕਿ ਉਹ ਬੜੀ ਸੱਚੀ ਆਸ਼ਿਕ ਸੀ ਯੂਸਫ ਅਲੈਹਿ ਸਲਾਮ ਦੀ, ਔਰ ਉਹਨੇ ਕਦੀ ਆਪਣੇ ਖਾਵੰਦ ਨੂੰ ਨੇੜੇ ਨਹੀਂ ਸੀ ਆਉਣ ਦਿੱਤਾ, ਔਰ ਉਹਨੇ ਆਪਣਾ ਜਿਸਮ ਜਿਹੜਾ ਸੀ ਯੂਸਫ ਅਲੈਹਿ ਸਲਾਮ ਦੀ ਅਮਾਨਤ ਦੇ ਤੌਰ 'ਤੇ ਸੰਭਾਲ ਕੇ ਰੱਖਿਆ ਹੋਇਆ ਸੀ। ਯਾਨੀ ਇਹ ਸਭ ਗੱਲਾਂ ਜਿਹਨਾਂ ਦਾ ਕੋਈ ਨਾ ਸਿਰੇ ਨਾ ਪੈਰ ਹੈ, ਲੇਕਿਨ ਸਿੱਧੀ ਗੱਲ ਕੀ ਹੈ, ਕੁਰਾਨ ਮਜੀਦ 'ਚ ਐਸੀਆਂ ਮਿਸਾਲਾਂ ਮੌਜੂਦ ਹਨ ਕਿ ਕੁਰਾਨ ਸ਼ਰੀਫ ਦੇ ਵਿੱਚ ਜਦੋਂ ਬਿਲਕੁਲ ਬੜੀ ਇੱਕ ਗੱਲ ਬੜੀ ਵਾਜ਼ੇ ਹੋਵੇ ਤਾਂ ਫਿਰ ਅੱਲਾਹ ਤਾਲਾ ਕਈ ਦਫ਼ਾ ਇਹ ਕਹਿਣਾ ਵੀ ਜ਼ਰੂਰੀ ਨਹੀਂ ਸਮਝਦਾ ਕੁਰਾਨ ਸ਼ਰੀਫ ਦੇ ਵਿੱਚ ਕਿ ਫਿਰ ਉਹਨੇ ਕਿਹਾ ਅਤੇ ਫਿਰ ਉਹਨੇ ਕਿਹਾ ਅਤੇ ਫਿਰ ਉਹਨੇ ਕਿਹਾ ਅਤੇ ਫਿਰ ਉਹਨੇ ਕਿਹਾ ਹੁੰਦਾ ਹੈ, ਇਹ ਵੀ ਹੈ ਕਈ ਜਗ੍ਹਾ ਮਤਲਬ ਸੂਰਾ ਰਾਫ ਵਿੱਚ ਅਸੀਂ ਪੜ੍ਹ ਕੇ ਆਏ ਹਾਂ ਕਿ ਹੈ ਹਰ ਦਫ਼ਾ ਕਾਲਾ ਉਹਨੇ ਕਿਹਾ, ਲੇਕਿਨ ਕਦੀ ਉਹ ਉਹਨੇ ਕਿਹਾ ਤਾਂ ਮੁਰਾਦ ਅੱਲਾਹ ਤਾਲਾ ਹੁੰਦਾ, ਕਦੀ ਉਹਨੇ ਕਿਹਾ ਤਾਂ ਮੁਰਾਦ ਸ਼ੈਤਾਨ ਹੁੰਦਾ। ਇੱਥੇ ਕੀ ਹੈ ਕਿ ਅਗਰ ਅਸੀਂ ਕਹੀਏ ਕਿ ਉਹਦੀ ਗੱਲ ਉਹਦੀ ਗੱਲ ਸੀ ਅਤੇ ਉਹਨੇ ਕਦੀ ਅਮਾਨਤ 'ਚ ਖਿਆਨਤ ਨਹੀਂ ਕੀਤੀ, ਅਤੇ ਆਪਣੇ ਗੁਲਾਮ ਨੂੰ ਦਾਵਤ ਗੁਨਾਹ ਦੇਣਾ ਹੋਰ ਅਮਾਨਤ ਦੇ ਸਿਰ ਖਿਆਨਤ ਦੇ ਸਿਰ ਸਿੰਘ ਹੁੰਦੇ ਨੇ, ਹੇਰਾ ਫੇਰੀ ਦੇ ਜਾਂ ਬਦਿਆਨਤੀ ਦੇ। ਉਹ ਖਾਇਨਾ ਔਰਤ ਤਾਂ ਸੀ, ਬਦਿਆਨਤ ਔਰਤ ਤਾਂ ਸੀ, ਉਹਨੇ ਆਪਣੇ ਖਾਵੰਦ ਦੀ ਅਮਾਨਤ 'ਚ ਖਿਆਨਤ ਕੀਤੀ ਸੀ, ਤਾਂ ਉਹ ਕਿਸ ਤਰ੍ਹਾਂ ਕਹਿ ਸਕਦੀ ਕਿ ਮੈਂ ਖਿਆਨਤ ਨਹੀਂ ਕੀਤੀ। ਇਹ ਅਸਲ ਦੇ ਵਿੱਚ ਹਜ਼ਰਤ ਯੂਸਫ ਅਲੈਹਿ ਸਲਾਮ ਦਾ ਕੌਲ ਹੈ। ਇਹਦੀ ਮਿਸਾਲ ਤੁਹਾਨੂੰ ਕੁਰਾਨ ਮਜੀਦ 'ਚ ਮਿਲੇਗੀ, ਇਹਦੀ ਮਿਸਾਲ ਤੁਹਾਨੂੰ ਸੂਰਤ ਕਾਫ ਦੇ ਵਿੱਚ ਮਿਲੇਗੀ ਕਿ ਸੂਰਤ ਕਾਫ ਵਿੱਚ ਫਰਮਾਇਆ ਗਿਆ ਕਿ ਕਿਆਮਤ ਵਾਲੇ ਦਿਨ ਹਰ ਸ਼ਖਸ ਆਏਗਾ ਔਰ ਉਹਦੇ ਨਾਲ ਦੋ ਕਰੀਨ ਹੋਣਗੇ, ਦੋ ਸਾਥੀ ਹੋਣਗੇ, ਔਰ ਉਹ ਕਿੱਛਾ ਇੱਕ ਜਿਹੜਾ ਹੈ ਸਹਾਇਕ ਹੋਏਗਾ, ਉਹਨੂੰ ਹਾਂਕਣ ਵਾਲਾ ਹੋਏਗਾ। ਅੱਜ ਦੀ ਜ਼ੁਬਾਨ ਹੀ ਸਮਝੋ ਕਿ ਅਦਾਲਤ ਦੇ ਵਿੱਚ ਕਿਸੇ ਮੁਲਜ਼ਮ ਨੂੰ ਫੜ ਕੇ ਲਿਆਇਆ ਜਾਂਦਾ, ਇੱਕ ਸਿਪਾਹੀ ਹੱਥਕੜੀ ਲਾਈ ਹੁੰਦੀ ਹੈ, ਉਹਨੇ ਦੂਸਰੇ ਮਿਸਲ ਹੱਥ ਫੜੀ ਹੁੰਦੀ ਹੈ, ਉਹਦੀ ਫਾਈਲ ਫੜੀ ਹੁੰਦੀ ਹੈ ਕਿ ਦੇਖੋ ਜੀ ਇਹ ਇਲਜ਼ਾਮ ਇਹਦੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਦਾ। ਤਾਂ ਉਹ ਵਜਾਦ ਕੁੱਲੂ ਨਫਸੇ ਮਾ ਸਾਇਕੂ ਮ ਸ਼ਹੀਦ ਕਾਲਾ ਕਰੀ ਨੂੰ ਉਹ ਹਾਦਾ ਮਾਲ ਅਦਈ ਅਤੀਤ, ਔਰ ਉਹਦਾ ਸਾਥੀ ਕਹੇਗਾ ਕਿ ਰੱਬਾ ਇਹ ਇਹਦੀ ਫਾਈਲ, ਇਹ ਇਹਦਾ ਜੁਰਮ, ਇਹਦੇ ਖਿਲਾਫ ਐਫ ਆਈ ਆਰ। ਅਤੇ ਉਸ ਤੋਂ ਬਾਅਦ ਇਹ ਨਹੀਂ ਕਿਹਾ ਕਿ ਅੱਲਾਹ ਤਾਲਾ ਫਰਮਾਏਗਾ, ਅੱਲਾਹ ਤਾਲਾ ਬਸ ਡਾਇਰੈਕਟ ਕਿਹਾ ਗਿਆ ਅਲ ਕੀਆ ਫੀ ਜਹੰਨਮਾ ਕੁੱਲਾ ਕਫਾਰ ਨਾਨੀਦ, ਸੁੱਟ ਦਿਓ ਹਰ ਨਾ ਸ਼ੁਕਰੇ ਨੂੰ ਅਤੇ ਬਾਗੀ ਨੂੰ ਜਹੰਨਮ ਦੇ ਵਿੱਚ। ਲੇਕਿਨ ਦਰਮਿਆਨ 'ਚ ਇਹ ਨਹੀਂ ਕਿਹਾ ਗਿਆ ਕਿ ਅੱਲਾਹ ਤਾਲਾ ਨੇ ਫਰਮਾਇਆ। ਇਸ ਤਰ੍ਹਾਂ ਹੀ ਬੜਾ ਸਾਫ ਜ਼ਾਹਿਰ ਹੈ ਕਿ ਹਜ਼ਰਤ ਯੂਸਫ ਅਲੈਹਿ ਸਲਾਮ ਨੇ ਆਪਣੇ ਮਾਲਿਕ ਦੀ ਅਮਾਨਤ ਦੇ ਵਿੱਚ ਖਿਆਨਤ ਨਹੀਂ ਕੀਤੀ। ਉਹਦੀ ਬੁੱਢੀ, ਉਹਦੀ ਬੀਵੀ, ਉਹਦੇ ਕੋਲ ਯੂਸਫ ਅਲੈਹਿ ਸਲਾਮ ਸਨ ਹਿਫਾਜ਼ਤ ਕਰਨ ਵਾਸਤੇ ਉਹਦੇ ਮਾਲ ਦੀ, ਉਹਦੀ ਇੱਜ਼ਤ ਦੀ, ਅਤੇ ਜੇ ਉਹਦੀ ਇੱਜ਼ਤ 'ਤੇ ਹਮਲਾ ਕਰਦੇ ਤਾਂ ਫਿਰ ਕਦੇ ਦਿਆਨਤਦਾਰ ਰਹਿ ਗਏ ਯੂਸਫ ਅਲੈਹਿ ਸਲਾਮ। ਅਤੇ ਹਜ਼ਰਤ ਯੂਸਫ ਅਲੈਹਿ ਸਲਾਮ ਦਾ ਕੌਲ ਹੈ ਕਿ ਮੈਂ ਜਿਹੜਾ ਇਹ ਕੇਸ ਖੋਲਿਆ, ਜਿਹੜੀ ਅਸਦ ਅਲਤ ਦੇ ਚੋਣਾਂ ਨੇ ਜਦੋਂ ਸਭ ਵਾਹ 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 ਹੋ ਗਈ, ਵਾਹ ਜੀ ਵਾਹ, ਵਾਹ ਜੀ ਵਾਹ, ਜ਼ਿੰਦਾਬਾਦ, ਮੁਬਾਰਕ, ਬੜਾ ਪਾਕਬਾਜ਼ ਆਦਮੀ ਹੈ ਤੂੰ, ਅਸਲ 'ਚ ਉਹਦੀ ਨਫੀ ਕਰ ਰਹੇ ਕਿ ਮੈਂ ਇਹ ਕੇਸ ਦੁਬਾਰਾ ਇਸ ਵਾਸਤੇ ਨਹੀਂ ਖੁਲਾਇਆ ਕਿ ਮੈਂ ਆਪਣੀ ਪਾਕਬਾਜ਼ੀ ਸਾਬਤ ਕਰਾਂ, ਸਿਰਫ ਇਸ ਵਾਸਤੇ ਖੁਲਾਇਆ ਕਿ ਮੇਰੇ ਮਾਲਕ ਨੂੰ, ਯਾਨੀ ਉਸ ਵਜ਼ੀਰ ਨੂੰ ਪਤਾ ਚੱਲ ਜਾਵੇ ਕਿ ਮੈਂ ਉਹਦੇ ਪਿੱਛੋਂ ਉਹਦੀ ਅਮਾਨਤ ਦੇ ਵਿੱਚ ਕੋਈ ਖਿਆਨਤ ਨਹੀਂ ਕੀਤੀ। ਇਸ ਵਾਸਤੇ ਕਿ ਨਬੀ ਸਾਦਿਕ ਔਰ ਅਮੀਨ ਹੁੰਦਾ, ਜਿਸ ਤਰ੍ਹਾਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੱਕੇ ਵਾਲੇ ਨੇ ਸਾਦਿਕ ਔਰ ਅਮੀਨ ਦਾ ਲਕਬ ਦਿੱਤਾ ਸੀ, ਖਿਤਾਬ ਦਿੱਤਾ ਸੀ, ਇਸ ਤਰ੍ਹਾਂ ਹੀ ਹਜ਼ਰਤ ਯੂਸਫ ਅਲੈਹਿ ਸਲਾਮ ਵੀ ਨਾ ਝੂਠੇ ਸਨ ਅਤੇ ਨਾ ਉਹ ਬਦਿਆਨਤ ਸਨ, ਨਾ ਬੇਈਮਾਨ ਸਨ, ਇਮਾਨਤਦਾਰ ਆਦਮੀ ਸਨ। ਔਰ ਨਾਲ ਹੀ ਫਿਰ ਖੁੱਲ੍ਹ ਕੇ ਕਹਿਤਾ ਵਮਾ ਉਬਰਿਓ ਨਫਸੀ, ਜਦ ਤੱਕ ਇਸ ਮਾਮਲੇ ਦਾ ਤਾਲੁਕ ਹੈ, ਖਾਹਿਸ਼ ਦਾ ਤਾਲੁਕ ਹੈ, ਮੈਂ ਵੀ ਆਪਣੇ ਨਫਸ ਤੋਂ ਮੁਬਰਾ ਨਹੀਂ, ਮੈਂ ਵੀ ਆਪਣੇ ਨਫਸ ਤੋਂ ਉੱਚਾ ਨਹੀਂ। ਅਗਰ ਇਨਸਾਨ ਹੈ ਉਹਨੂੰ ਭੁੱਖ ਵੀ ਲੱਗੇਗੀ, ਪਿਆਸ ਵੀ ਲੱਗੇਗੀ, ਗੁੱਸਾ ਵੀ ਆਏਗਾ, ਔਰ ਉਹਦੇ 'ਚ ਜਿਨਸੀ ਖਾਹਿਸ਼ ਵੀ ਹੋਏਗੀ। ਤੋ ਮੈਂ ਵੀ ਇਸ ਆਪਣੇ ਨਫਸ ਤੋਂ ਮੁਬਰਾ ਨਹੀਂ। ਇੰਨਾ ਨਫਸ ਅਲਾ ਮਾਰਤੁਮ ਬਿਸੂ, ਨਫਸ ਦਾ ਯਕੀਨਨ ਬੁਰਾਈ ਦਾ ਹੁਕਮ ਦਿੰਦਾ ਹੀ ਹੈ, ਇਲਾ ਮਾ ਰਹਿਮਾ ਰੱਬੀ, ਸਿਵਾਏ ਇਹਦੇ ਕਿ ਮੇਰਾ ਰੱਬ ਮੇਰੇ 'ਤੇ ਰਹਿਮ ਕਰੇ। ਇੰਨਾ ਰੱਬੀ ਗਫੂਰ ਰਹੀਮ, ਕੋਈ ਸ਼ੱਕ ਨਹੀਂ ਮੇਰਾ ਰੱਬ ਬੜਾ ਬਖਸ਼ਣ ਵਾਲਾ ਮਿਹਰਬਾਨ ਹੈ। ਵਕਾਲ ਅਲ ਮਲਿਕੁ ਤੂਨੀ ਬਿਹੀ ਅਸਤਖਲਿਸੁ ਲੀ ਨਫਸੀ, ਬਾਦਸ਼ਾਹ ਕਹਿਣ ਲੱਗਾ ਕਿ ਉਹਨੂੰ ਮੇਰੇ ਕੋਲ ਲੈ ਕੇ ਆਓ, ਮੈਂ ਉਹਨੂੰ ਆਪਣਾ ਖਾਸ ਮੁਸਾਹਿਬ ਬਣਾ ਲਾਂਗਾ, ਆਪਣਾ ਖਾਸ ਮਸ਼ੀਰ ਬਣਾ ਲਾਂਗਾ। ਫਲੰਮਾ ਕੱਲਮਹੂ, ਜਦੋਂ ਉਹਨੇ ਯੂਸਫ ਅਲੈਹਿ ਸਲਾਮ ਦੇ ਨਾਲ ਗੱਲ ਕੀਤੀ, ਕਾਲਾ, ਔਰ ਯੂਸਫ ਅਲੈਹਿ ਸਲਾਮ ਨੇ ਸਾਰੀ ਦੱਸਿਆ, ਉਹਦਾ ਹਾਲ ਵੀ ਦੱਸਿਆ। ਯਾਰ ਇਹਨੂੰ ਪੁੱਛਿਆ ਹੋਣਾ ਕਿ ਯਾਰ ਤੂੰ ਤਾਬੀਤ ਦੱਸੀ ਕਿ ਹਾਲ ਵੀ ਦੱਸ, ਕਰੀਏ ਕੀ ਅਸੀਂ? ਅਤੇ ਯੂਸਫ ਅਲੈਹਿ ਸਲਾਮ ਨੇ ਸਮਝਾਇਆ ਕਿ ਇਸ ਤਰ੍ਹਾਂ ਰਾਸ਼ਨਿੰਗ ਕਰ ਲਓ, ਜਿਹੜਾ ਉਹ ਖਾਬ ਦੇ ਵਿੱਚ ਸੀ ਨਾ ਕਿ 7 ਸਾਲ ਤੁਸੀਂ ਰੱਖੋਗੇ, ਉਹ ਸਾਰੀ ਤਫਸੀਲ ਉਹਨਾਂ ਨੇ ਦੱਸੀ। ਤੋ ਬਾਦਸ਼ਾਹ ਕਹਿਣ ਲੱਗਾ استخلصہ لنفسی، میں انہوں اپنا بشیر بنا لاں گا. فلما کلمہ قال انک الیوم لدینا مکین امین، تو بادشاہ کہنے لگا اج تو ساڈے نزدیک بڑا امانت دار جہدے تے ٹرسٹ کیتا جا سکتا ہے، جہدے تے اعتبار کیتا جا، بڑا با اعتبار اور عزت والا بندہ ہوئے گا. قال اجلنی علی خزائن الارض، حضرت یوسف علیہ السلام بادشاہ نو کہن لگے کہ مینو زمین دے خزانیاں دے اتے مقرر کر دے، یعنی جو کچھ بھی زمین چو پیدا ہو رہا ہے وہ دس انچارج مینو بنا دے، تو میں انہوں دی حفاظت بھی کراں گا تے انہوں دی تقسیم بھی کراں گا. انی حفیظ ان علیم، میں حفاظت کرن والا بھی ہاں اور سارے کم نو جانن والا بھی ہاں، یعنی میں حفاظت کرنی بھی جاننا اور میں وہی اگے تقسیم بھی سمجھنا کس طرح کرنی ہے تن میں کر کے دکھاواں گا، تو میرے ذمہ لا دے. جنہوں کہہ دیں کہ میں جانا میرا کم جانے، انشاءاللہ سارا کام ٹھیک ہو جائے گا. وَكَذَلِكَ مَكَّنَّا لِيُوسُفَ فِي الْأَرْضِ، فرمایا اس طرح اسی یوسف نو زمین دے وچ بٹھا دیتا، جما دیتا، اسٹیبلش کرتا. يَتَبَوَّأُ مِنْهَا حَيْثُ يَشَاءُ، او جتھے چاہندا پھردا. ظاہر ہے جڑا آدمی ذمہ دار بنایا جاتا ہے پورے ملک دے وسائل دا، او دورے کرے گا، کدی ادھر جائے گا، کدی ادھر جائے گا، اوتھے چیکنگ کرے گا، اوتھے چیکنگ کرے گا، اوتھے نظام سیٹ کرے گا، ادھر نظام سیٹ کرے گا، ادھر نظام سیٹ کرے گا، تے کھلی چھٹی مل گئی کہ تسی جتھے مرضی آؤ جاؤ، تڑ سے کوئی روک ٹوک نہیں. ہن فرمایا، یعنی وہ گل جڑی جدوں عزیز مصر نے لیا کے انہاں نوں بیوی دے والا کیتا سی کہ ادھا چنگی طرح خیال رکھیں، کی پتا یہ سانو کم دے، سارے کم آوے تو شاید اسی پتری بنا لئیے. ادھر فرمایا سی کہ اللہ تعالیٰ نے اس طرح جگہ دیتی یوسف نو مصر دے وچ، اور اس واسطے اسی انہوں خواباں دی تعبیر دا علم سکھاتا، اور وہی تین خواب حضرت یوسف علیہ السلام نے انہوں دی تعبیر دسی تو اللہ نے اتنے بچاتا. ہن پھر اس گلوں دہرایا، وَكَذَلِكَ مَكَّنَّا لِيُوسُفَ فِي الْأَرْضِ، اور اسی زمین نو اسی اس طرح یوسف نو زمین دے وچ اسٹیبلش کرتا، انہوں نو زمین دے وچ جمع دیتا، موقع دے دیتا. يَتَبَوَّأُ مِنْهَا حَيْثُ يَشَاءُ، او اس زمین سر زمین دے وچ اس ملک دے وچ جتھے مرضی آوے جاوے. نصیبو بِرَحْمَتِنَا مَن نَشَاءُ، اسی اپنی مہربانی دے نال جو مرضی کریے، جہدے نال مرضی کریے. وَلَا نُضِيعُ أَجْرَ الْمُحْسِنِينَ، تے اسی نیکاں دے اجر نو کدی ضائع نہیں کردے. ولا اجر الاخرت خیر للذین آمنوا وکانوا یتقون، البتہ آخرت دا اجر او بہتر ہوندا ہے، لیکن ہے کہنا دے واسطے للذین آمنوا وکانوا یتقون، جڑے ایمان لے آندن تے اللہ کول ڈردن. اللہ تعالیٰ سانو انہاں شامل فرمائے. وجاء اخوۃ یوسف فدخلوا علیہ فعرفہم وہم لہ منکرون، ہن جڑی خشک سالی آئی قید پیا وہ سارے پاسے پہ گیا، یعنی اللہ تعالیٰ دی بارشاں او ملکاں دی حداں دی پابند تاں نہیں، بارش ہوئے گی اے ملک دی حد ہے، ادھر بھی ہوئے گی ادھر بھی ہوئے گی، اور او قحط بہت زیادہ پھیلیا ہے. قحط سی کہ اللہ تعالیٰ دا نظام سی نا، اللہ تعالیٰ نے یوسف علیہ السلام دے بھراواں نوں انہاں دے سامنے لے کے پیش کرنا سی، لہٰذا اتھے بھی بارشاں نہیں ہوئیاں تے ادھر بھی بارشاں نہیں ہوئیاں، اور گل پھیل جاتی ہے کہ جی فلانی جگہ دے اتنے مصر دے وچ غلہ جڑا ہے وہ راشن تے مل جاتا ہے، تو دور دور تو لوگ جڑے ہیں فلسطین تو بھی لوگ اتنے غلہ لینے واسطے جا رہے ہیں. حضرت یوسف علیہ السلام راشن دا نظام دنیا دے وچ انہوں نے پہلی دفعہ رائج کیتا اور چلایا، اور اس قحط نو انہوں نے وہ نال وہ انتظام کیتا. راشن دا جدو بھی ہوندا ہے تسی مارکیٹ جاؤ، کھلی مارکیٹ دے وچ جدو کنٹرول نہ ہوئے تو تہاڈے کول پیسے ہون جو مرضی خرید لو، لیکن اگر حکومت نے کسی چیز دی راشننگ کیتی ہوئے اُدا کی ہوندا ہے کہ پھر بندیاں دے مطابق، تہاڈے گھر دے چار بندے تانوں چار بندیاں دا راشن ملے گا، تہاڈے دس بندے تانوں دس دا ملے گا، تسی کلے میاں بیوی ہو تانوں صرف دو بندیاں دا راشن ملے گا. ہن یوسف علیہ السلام دے بھائی بھی راشن لین واسطے حضرت یوسف علیہ السلام دے کورٹ دے وچ، انہاں دی کچہری دے وچ، انہاں دے دفتر دے وچ پہنچ گیا. ہن جدوں یوسف علیہ السلام انہاں نے خود سٹیا سی، ادھر یوسف علیہ السلام تو چھوٹے سن، اگرچہ ਛੋਟਾ ਬੱਚਾ ਬੰਦੇ ਨੇ ਦੇਖਿਆ ਹੋਵੇ ਤਾਂ ਜ਼ਰਾ ਗੌਰ ਕਰੇ ਤਾਂ ਬੰਦੇ ਨੂੰ ਅੰਦਾਜ਼ਾ ਹੋ ਜਾਂਦਾ ਕਿ ਸ਼ਾਇਦ ਇਹ ਉਹੀ ਹੈ। ਲੇਕਿਨ ਜ਼ੇਨ ਜਾਵੇ ਤਾਂ ਫਿਰ ਹੈ ਨਾ, ਤੁਸੀਂ ਆਪਣੇ ਕਿਸੇ ਦੋਸਤ ਦੇ ਘਰ ਜਾਂਦੇ ਹੋ, ਉੱਥੇ ਤੁਹਾਨੂੰ ਇੱਕ ਪੂਰਾ ਬੰਦਾ ਜਿਹੜਾ ਹੈ ਆ ਕੇ ਬੂਹਾ ਖੋਲਦਾ, ਉਸ ਬੰਦੇ ਨੂੰ ਉਹ ਬੱਚੇ ਨੂੰ ਤੁਸੀਂ ਛੋਟਿਆਂ ਹੁੰਦਿਆਂ ਦੇਖਿਆ ਹੋਇਆ ਸੀ, ਤੁਸੀਂ ਪਛਾਣੇ ਉਹ ਤਾਂ ਫਲਾਣਾ ਨਹੀਂ, ਪਹਿਲੇ ਤੁਸੀਂ ਜ਼ਹਿਨੀ ਤੌਰ 'ਤੇ ਤਿਆਰ ਹੁੰਦੇ ਹੋ ਕਿ ਮੇਰੇ ਫਲਾਣੇ ਦੋਸਤ ਮੈਂ ਘਰ ਗਿਆ, ਉਹਦੇ ਇਹ ਬੱਚੇ ਜਿਹੜੇ ਬਚਪਨ 'ਚ ਮੈਂ ਦੇਖੇ ਹੋਏ ਨੇ, ਹੁਣ 15 ਸਾਲ ਦੇ ਬਾਅਦ ਮੈਂ ਜਾ ਰਿਹਾ, ਲੇਕਿਨ ਜੂ ਹੀ ਉਹ ਬੱਚਾ ਸਾਹਮਣੇ ਆ ਗਿਆ ਤੁਸੀਂ ਉਹਨੂੰ ਪਛਾਣ ਲੱਗੋ, ਬਈ ਤੂੰ ਫਲਾਣਾ। ਹੁਣ ਯੂਸਫ ਅਲੈ ਇਸਲਾਮ ਨੇ ਤਾਂ ਭਾਈਆਂ ਨੂੰ ਦੇਖਿਆ ਜਦੋਂ ਵੱਡੇ ਸਨ, ਉਹਨਾਂ ਸਾਰਿਆਂ ਨੂੰ ਪਛਾਣ ਲਿਆ, ਲੇਕਿਨ ਉਹਨਾਂ ਦੇ ਵਹਿਮ ਗੁਮਾਨ ਦੇ ਵਿੱਚ ਵੀ ਨਹੀਂ ਸੀ ਇਹ ਗੱਲ ਕਿ ਉਹ ਜਿਹਨੂੰ ਅਸੀਂ ਖੂਦ ਸੁੱਟਿਆ ਸੀ ਉਹ ਅੱਜ ਇੱਥੇ ਵਜ਼ੀਰ ਆਜ਼ਮ ਬਣ ਕੇ ਬੈਠਾ ਹੋਏਗਾ ਜਾਂ ਵਜ਼ੀਰ ਖੁਰਾਕ ਬਣ ਕੇ ਬੈਠਾ ਹੋਏਗਾ, ਜੋ ਵੀ ਸਮਝੋ, ਉਹਦੀ ਐਡੀ ਟੌਰ ਹੋਏਗੀ ਔਰ ਐਡੀ ਉਹਦੀ ਸ਼ਾਨੋ ਸ਼ੌਕਤ ਹੋਏਗੀ, ਉਦੋਂ ਕੋਈ ਅੰਦਾਜ਼ਾ ਨਹੀਂ ਸੀ। ਫਰਮਾਇਆ ਵਜਾ ਇਖਵਤ ਯੂਸੁਫ ਯੂਸੁਫਾ ਫਦਖਲ ਅਲੈਹੀ ਫਾਰਫਹੁਮ, ਅਤੇ ਯੂਸੁਫ ਦੇ ਭਾਈ ਉਹਦੇ ਦਫ਼ਤਰ ਦੇ ਵਿੱਚ ਦਾਖਲ ਹੋਏ, ਫਾਰਫਹੁਮ, ਅਤੇ ਨਾਲ ਹੀ ਯੂਸੁਫ ਅਲੈਹਿ ਸਲਾਮ ਨੇ ਭਾਈਆਂ ਨੂੰ ਪਛਾਣ ਲਿਆ। ਵਹੁਮ ਲਹੂ ਮੁਨਕਿਰੂਨ, ਲੇਕਿਨ ਉਹ ਯੂਸੁਫ ਅਲੈਹਿ ਸਲਾਮ ਨੂੰ ਨਾ ਪਛਾਣ ਸਕੇ। ਅੱਛਾ, ਹੁਣ ਜ਼ਾਹਿਰ ਹੈ ਪਹਿਲੇ ਪੂਰੀ ਸਿਚੁਏਸ਼ਨ ਨੂੰ ਸਮਝੋ ਕਿ ਯੂਸੁਫ ਅਲੈਹਿ ਸਲਾਮ ਨੇ ਜਦੋਂ ਗੱਲਾ ਲੈਣ ਵਾਸਤੇ ਆਏ ਤਾਂ ਪੁੱਛਿਆ ਹੋਣਾ ਕਿ ਹਾਂ ਵੀ ਤੁਹਾਡੇ ਘਰ ਦੇ ਕਿੰਨੇ ਬੰਦੇ ਨੇ? ਉਹਨਾਂ ਕਿਹਾ ਜਾਣ ਹੋਣੇ ਜੀ, ਅਸੀਂ ਇੱਕ ਸਾਡੇ ਅੱਬਾ ਜੀ ਬੁੱਢੇ, ਇੱਕ ਸਾਡੀ ਅੰਮੀ ਜੀ ਬੁੱਢੇ, ਔਰ ਅਸੀਂ 11 ਭਾਈ ਹੈ। ਅੱਗੇ ਉਹਨਾਂ ਦੇ ਘਰ ਹਰ ਘਰ ਦੇ ਇੰਨੇ ਇੰਨੇ ਬੱਚੇ ਦੱਸਿਆ ਹੋਣਾ ਉਹਨਾਂ ਨੇ, ਅਤੇ ਯੂਸੁਫ ਅਲੈਹਿ ਸਲਾਮ ਨੇ ਕਿਹਾ ਕਿ 1, 2, 3, 4, ਉਹ ਤੁਸੀਂ ਤਾਂ 10 ਹੋ, ਉਹ 11ਵਾਂ ਕਿਤੇ? ਉਹਨੇ ਕਿਹਾ ਜੀ ਉਹ ਅੱਬਾ ਜੀ ਨੂੰ ਬੜਾ ਪਿਆਰਾ ਹੈ ਅਤੇ ਉਹ ਉਹਨੂੰ ਛੱਡਦੇ ਨਹੀਂ। ਉਹਨੇ ਕਿਹਾ ਜੀ ਦੇਖੋ ਗੱਲ ਸੁਣੋ, ਮੈਂ ਗੱਲਾ ਪੂਰਾ ਦੇਣਾ, ਲੇਕਿਨ ਮੈਂ ਦਿਆਨਤਦਾਰ ਆਦਮੀ ਹਾਂ, ਇਹ ਬਾਦਸ਼ਾਹ ਦੀ ਅਮਾਨਤ 'ਚ ਮੈਂ ਕੋਈ ਖਿਆਨਤ ਨਹੀਂ ਕਰ ਸਕਦਾ ਕਿ ਮੈਂ ਤੁਹਾਨੂੰ ਬੰਦੇ ਤੁਸੀਂ 10 ਹੋਵੋ ਤਾਂ 11 ਦਾ, ਬੁੱਢੇ ਮਾਂ ਪਿਓ ਨੂੰ ਮੈਂ ਤਕਲੀਫ ਨਹੀਂ ਦਿੰਦਾ, ਲੇਕਿਨ ਜਿਹੜਾ ਤੁਹਾਡਾ 11ਵਾਂ ਭਰਾ ਹੈ ਉਹ ਅਗਲੀ ਵਾਰੀ ਆਏਗਾ ਅਤੇ ਗੱਲਾ ਮਿਲੇਗਾ, ਵਰਨਾ ਤੁਹਾਨੂੰ ਸਾਰਿਆਂ ਨੂੰ ਗੱਲਾ ਨਹੀਂ ਮਿਲਣਾ, ਜਾਂ ਕਮ ਸੇ ਕਮ ਉਹਦਾ ਗੱਲਾ ਨਹੀਂ ਮਿਲਣਾ ਉਹਦੇ ਹਿੱਸੇ ਦਾ। ਉਸ ਤੋਂ ਬਾਅਦ ਕੀ ਕੀਤਾ ਉਹਨਾਂ ਨੇ, ਵਲੰਮਾ ਜਹਾਜ਼ ਹੁੰਦੇ ਜਹਾਜ਼, ਜਦੋਂ ਉਹਨਾਂ ਦਾ ਸਮਾਨ ਤਿਆਰ ਕਰਾਇਆ, ਯਾਨੀ ਨਾਪ ਕੇ ਤੋਲ ਕੇ ਗੱਲਾ ਹਰ ਇੱਕ ਦੇ ਬੋਰੀ 'ਚ ਪਾਇਆ, ਉਹਨਾਂ ਦੇ ਬੰਦਿਆਂ ਨੇ, ਕੰਮ ਕਰਨ ਵਾਲਿਆਂ ਨੇ, ਅਤੇ ਨਾਲ ਹੀ ਯੂਸੁਫ ਅਲੈਹਿ ਸਲਾਮ ਨੇ ਕਹਿ ਦਿੱਤਾ, ਕਾਲਾ ਅਤੂਨੀ ਬੀ ਅਖਿਲਕੁਮ ਮਿਨ ਅਬੀਕੁਮ, ਅਗਲੀ ਵਾਰੀ ਜਿਹੜਾ ਤੁਹਾਡਾ ਵਾਲਦ ਸਾਹਿਬ ਤੋਂ ਜਿਹੜਾ ਤੁਹਾਡਾ ਭਾਈ ਹੈ ਉਹਨੂੰ ਨਾਲ ਲੈ ਕੇ ਆਉਣਾ, ਅਲਾ ਤਾਰੋ ਨਾ ਅੰਨੀ ਉਫਿਲ ਕੈਲਾ, ਤੁਸੀਂ ਦੇਖਦੇ ਨਹੀਂ ਮੈਂ ਪੂਰਾ ਪੂਰਾ ਨਾਪ ਕੇ ਤੁਹਾਨੂੰ ਤਗੱਲਾ ਦੇਣਾ, ਵਾਨਾ ਖੈਰੁਲ ਮੁਨਜ਼ਲੀਨ, ਔਰ ਮੈਂ ਮਹਿਮਾਨਾਂ ਦੀ ਮਹਿਮਾਨਦਾਰੀ ਵੀ ਚੰਗੀ ਕਰਨਾ, ਤੁਹਾਨੂੰ ਦਲੀਲ ਨਹੀਂ ਕਰਦਾ, ਤੁਸੀਂ ਦੂਰੋਂ ਆਏ ਹੋ ਤੁਹਾਨੂੰ ਮੈਂ ਲੈਣਾ 'ਚ ਨਹੀਂ ਖੜਾ ਕਰਦਾ, ਮੈਂ ਕਹਿੰਦਾ ਜੋ ਦੂਰੇ ਆਏ ਨੇ ਇਹਨੂੰ ਜਲਦੀ ਫਾਰਗ ਕਰੋ, ਨਹੀਂ ਕੀ ਮਹਿਮਾਨ ਦਾ ਇਜ਼ਾਜ਼ ਹੈ, ਔਰ ਐਨ ਮੁਮਕਿਨ ਹੈ ਨਾਲ ਉਹਨਾਂ ਨੂੰ ਖਾਣਾ ਖੁਣਾ ਵੀ ਖਵਾਉਂਦੇ ਹੋਣ ਜਾਂ ਹੋਰ ਵੀ ਕੋਈ ਉਹਨਾਂ ਨੂੰ ਇੰਤਜ਼ਾਮ ਕੀਤਾ ਹੋਵੇ ਕਿ ਜਿਹੜੇ ਲੋਭੀ ਗੱਲਾਂ ਲੈਣ ਵਾਸਤੇ ਆਉਣ ਉਹਨਾਂ ਨੂੰ ਇੱਜ਼ਤ ਨਾਲ ਬਿਠਾਇਆ ਜਾਵੇ, ਉਹਨਾਂ ਨੂੰ ਪਾਣੀ ਪਿਆਇਆ ਜਾਵੇ, ਕੋਈ ਖਾਣੇ ਦਾ ਟਾਈਮ ਹੋਵੇ ਖਾਣਾ ਦਿੱਤਾ ਜਾਵੇ, ਵਗੈਰਾ ਵਗੈਰਾ, ਇਹਨਾਂ ਤਫਸੀਲੀ ਜਾਣ ਦੀ ਜ਼ਰੂਰਤ ਨਹੀਂ, ਲੇਕਿਨ ਇਹ ਗੱਲ ਜਿਹੜੀ ਕਹੀ ਗਈ ਕਿ ਮੈਂ ਮਹਿਮਾਨਾਂ ਦਾ ਇਜ਼ਾਜ਼ ਕਰਨਾ, ਉਹਦੇ ਵਿੱਚ ਜੋ ਵੀ ਤੁਸੀਂ ਸਮਝੋ ਉਹ ਸਭ ਕੁਛ ਇਮਕਾਨ ਮੌਜੂਦ ਹੈ। ਔਰ ਫਿਰ ਵਾਰਨਿੰਗ ਦਿੱਤੀ, ਫੈਲਮ ਤਾਤੂਨੀ ਵੀ ਹੀ ਫਲਾ ਕੈਲਾ ਲਕੁਮ ਇੰਦੀ, ਪਰ ਜੇ ਅਗਰ ਤੁਸੀਂ ਉਹਨੂੰ ਨਾ ਲਿਆਇਆ ਆਪਣੇ ਨਾਲ ਅਗਲੀ ਵਾਰੀ ਤਾਂ ਫਿਰ ਮੇਰੇ ਕੋਲ ਤੁਹਾਡੇ ਵਾਸਤੇ ਕੋਈ ਗੱਲਾਂ ਨਹੀਂ, ਵਲਾ ਤਕਰਬੂ ਨਹੀਂ, ਫਿਰ ਮੇਰੇ ਨੇੜੇ ਵੀ ਨਾ ਲੱਗਣਾ। ਕਾਲਾ ਸਾਨੂੰ ਰਾਵਿਦੋ ਅਨਹੂ ਅਬਾਹੋ ਵੇ ਇੰਨਾ ਲਫਾਇਲੂਨ, ਨਾਲ ਉਹ ਕਹਿਣ ਲੱਗੇ ਭਾਈ ਉਹਨਾਂ ਦੇ ਕਿ ਅਸੀਂ ਉਹਦੇ ਬਾਰੇ 'ਚ ਆਪਣੇ ਅੱਬਾ ਜੀ ਨੂੰ ਅਸੀਂ ਗੁਜ਼ਾਰਿਸ਼ ਕਰਾਂਗੇ ਅਤੇ ਉਮੀਦ ਹੈ ਕਿ ਅਸੀਂ ਕਰ ਲਵਾਂਗੇ। ਵਕਾਲ ਅਲੀ ਫਿਤ ਯਾ ਨਹੀਂ, ਨਾਲ ਹੀ ਹਜ਼ਰਤ ਯੂਸੁਫ ਅਲੈਹਿ ਸਲਾਮ ਨੇ ਆਪਣੇ ਖਾਦਮਾਂ ਨੂੰ ਕਿਹਾ, ਇਹ ਜਾਲੂ ਬਿਦਾਤ ਹੁਮ ਫਿਰ ਹਾਲ ਹਿਮ, ਇਹਨਾਂ ਨੇ ਜਿਹੜੇ ਪੈਸੇ ਦਿੱਤੇ ਨੇ ਗੱਲੇ ਦੇ, ਜ਼ਾਹਿਰ ਰਾਸ਼ਨ ਦੇ ਉੱਤੇ ਵੀ ਯਾਦ ਹੋਣਾ ਤੁਹਾਨੂੰ, ਜਦੋਂ ਸਾਡੇ ਮੁਲਕ 'ਚ ਵੀ ਪਹਿਲੇ ਚੀਨੀ ਦਾ ਰਾਸ਼ਨ ਹੁੰਦਾ ਸੀ, ਫਿਰ ਆਟੇ ਦਾ ਵੀ ਰਾਸ਼ਨ ਹੋਇਆ, ਪੈਸੇ ਤਾਂ ਦਿੱਤੇ ਜਾਂਦੇ ਨੇ ਉਹ 'ਤੇ, ਲੇਕਿਨ ਇੱਕ ਹੱਦ ਤੱਕ ਚੀਜ਼ ਮਿਲਦੀ, ਉਸ ਤੋਂ ਫਾਲਤੂ ਨਹੀਂ ਮਿਲਦੀ। ਤੋ ਯੂਸੁਫ ਅਲੈਹਿ ਸਲਾਮ ਨੇ ਆਪਣੇ ਖਾਦਮਾਂ ਨੂੰ ਕਿਹਾ ਕਿ ਜਿਹੜੀ ਇਹਨਾਂ ਨੇ ਪੇਮੈਂਟ ਕੀਤੀ ਹੈ, ਜਿਹੜੇ ਇਹਨਾਂ ਨੇ ਪੈਸੇ ਦਿੱਤੇ ਗੱਲੇ ਦੇ, ਉਹ ਪੈਸੇ ਵਾਪਸ ਚੁੱਪ ਕਰਕੇ ਇਹਨਾਂ ਦੇ ਗੱਲਿਆਂ ਦੇ ਇਹਨਾਂ ਦੇ ਥੈਲਿਆਂ ਦੇ ਅੰਦਰ ਹੀ ਬੰਦ ਕਰ ਦਿਓ, ਰੱਖ ਦਿਓ। ਲਾਅਲਹੁਮ ਯਾਰਿਫੂਨ ਆਹਾ, ਤਾਂ ਕਿ ਜਦੋਂ ਇਹ ਵਾਪਸ ਜਾਣ ਕਰ ਅਤੇ ਜਦੋਂ ਉਹ ਦੇਖਣ ਕਿ ਸਾਡੇ ਪੈਸੇ ਵਾਪਸ ਕਰ ਦਿੱਤੇ ਜਾਣ, ਤੇ ਫਿਰ ਅਗਲੀ ਵਾਰੀ ਉਹ ਸਾਡੇ ਕੋਲ ਹੀ ਆਉਣ, ਯਾਨੀ ਪੂਰੇ ਇਲਾਕੇ ਦਾ ਕੋਈ ਇੱਕ ਸੈਂਟਰ ਤਾਂ ਨਹੀਂ ਹੋਣਾ ਰਾਸ਼ਨ ਦਾ, ਇੱਥੇ ਵੀ, ਉੱਥੇ ਵੀ, ਉੱਥੇ ਵੀ, ਉੱਥੇ ਵੀ, ਉਹ ਦੂਰ ਦੂਰ ਤੱਕ ਸਾਰੇ ਮੁਲਕ 'ਚ ਫੈਲੇ ਹੋਣੇ, ਜਿਹੜਾ ਕਿਹਾ ਸੀ ਨਾ ਕਿ ਜਿੱਥੇ ਮਰਜ਼ੀ ਫਿਰੋ ਜ਼ਾਹਿਰੇ ਯੂਸਫ ਅਲੈ ਇਸਲਾਮ ਨੇ ਜਾ ਕੇ ਸਾਰੇ ਸੈਂਟਰ ਉਹ ਬਣਾਏ ਹੋਣਗੇ। ਲੇਕਿਨ ਹੁਣ ਯੂਸਫ ਅਲੈ ਇਸਲਾਮ ਨੇ ਜਿਹੜਾ ਉਹਨਾਂ ਨੂੰ ਇਹ ਦਾਣਾ ਪਾਇਆ ਸੀ, ਉਹ ਇਸ ਵਾਸਤੇ ਪਾਇਆ ਸੀ ਕਿ ਅਗਲੀ ਵਾਰੀ ਉਹ ਯੂਸਫ ਅਲੈ ਇਸਲਾਮ ਕੋਲ ਹੀ ਆਉਣ, ਲਾਲਾਹੂ ਯਰਜੀ ਹੋਣ ਤਾਂ ਕਿ ਉਹ ਮੁੜ ਕੇ ਆਉਣ, ਫਲੰਮਾ ਰਜਾ ਉਹ ਇਲਾ ਅਬੀ ਹਿਮ। ਅਤੇ ਜਦੋਂ ਉਹ ਹੁਣ ਯੂਸਫ ਅਲੈ ਹਜ਼ਰਤ ਯਾਕੂਬ ਅਲੈ ਇਸਲਾਮ ਦੇ 10 ਪੁੱਤਰ ਉਹਨਾਂ ਕੋਲ ਪਹੁੰਚੇ, ਕਾਲੂ ਯਾ ਬਾਨਾ ਮੁੰਨਿਆ ਮਿੰਨਲ ਕੈਲੂ, ਅਤੇ ਮਾਲੂਮ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਬੂਹੇ 'ਤੇ ਹੀ ਉਹਨਾਂ ਨੇ ਆਪਣੇ ਉਸ ਗੱਲ ਦਾ ਵਾਲਦ ਸਾਹਿਬ ਨੂੰ ਪੱਕਾ ਕਰਨਾ ਸ਼ੁਰੂ ਕਰਤਾ ਕਿ ਅਸੀਂ ਅਗਲੀ ਵਾਰੀ ਬਿਨਿਆਮੀਨ ਨੂੰ ਜਿਹੜਾ ਸਾਡਾ 11ਵਾਂ ਭਰਾ ਹੈ ਉਹਨੂੰ ਲੈ ਕੇ ਜਾਣਾ। ਅਤੇ ਕਹਿਣ ਲੱਗੇ ਅੱਬਾ ਜੀ ਮੁੰਨਿਆ ਮਿੰਨਲ ਕੈਲੂ, ਸਾਡੇ ਗੱਲਾਂ ਲੈਣ 'ਤੇ ਪਾਬੰਦੀ ਲਗਾਤੀ ਗਈ ਹੈ, ਫਾਰਸਿਲ ਮਾਨਾ ਅਖਾਨਾ, ਲਿਆਦਾ ਸਾਡੀ ਗੁਜ਼ਾਰਿਸ਼ ਹੈ ਕਿ ਸਾਡੇ ਭਾਈ ਨੂੰ ਸਾਡੇ ਨਾਲ ਭੇਜ ਦਿਓ। ਹੁਣ ਚੂੰਕਿ ਮਸਕਾ ਲਾਉਣਾ ਉਹਨਾਂ ਨੇ, ਹੁਣ ਸਾਡਾ ਭਾਈ ਕਹਿ ਰਹੇ ਨਕਤਲ, ਤਾਂ ਕਿ ਅਸੀਂ ਪੂਰਾ ਪੂਰਾ ਗੱਲਾ ਲੈ ਕੇ ਆਈਏ, ਵਈਨਾ ਲਹੂ ਲਹਾਫਿਜ਼ੂਨ, ਰਹੀ ਇਹਦੀ ਹਿਫਾਜ਼ਤ ਅਤੇ ਅਸੀਂ ਉਹਦੀ ਹਿਫਾਜ਼ਤ ਕਰਾਂਗੇ। ਕਾਲਾ ਹਲ ਆਮਨੁਕੁਮ ਅਲੈਹੀ ਇਲਾ ਕਮਾ ਅਮਿਨ ਤੁਕੁਮ ਅਲਾ ਅਖੀਹੀ ਮਿਨ ਕਬਲ, ਯਾਕੂਬ ਅਲੈ ਇਸਲਾਮ ਨੇ ਫਰਮਾਇਆ ਹਾਂ ਹਾਂ ਇਹਦੇ ਮਾਮਲੇ 'ਚ ਮੈਂ ਤੁਹਾਡੇ 'ਤੇ ਇਤਬਾਰ ਕਰਾਂ ਜਿਸ ਤਰ੍ਹਾਂ ਮੈਂ ਯੂਸਫ ਦੇ ਮਾਮਲੇ ਤੁਹਾਡੇ 'ਤੇ ਇਤਬਾਰ ਕੀਤਾ ਸੀ। ਫੱਲਾ ਓ ਖੈਰੁਨ ਹਾਫਿਜ਼ਨ, ਅਬ ਕਿਉਂਕਿ ਇਹਨਾਂ ਨੇ ਗੱਲ ਦੱਸੀ ਆ ਕੇ ਸਾਨੂੰ ਗੱਲਾਂ ਨਹੀਂ ਮਿਲਣਾ, ਅਤੇ ਯਾਨੀ ਉਸੇ ਵਕਤ ਹੀ ਹਜ਼ਰਤ ਯਾਕੂਬ ਅਲੈ ਇਸਲਾਮ ਥੋੜ੍ਹੇ ਢਿੱਲੇ ਪੈ ਗਿਆ। ਫੱਲਾ ਓ ਖੈਰੁਨ ਹਾਫਿਜ਼ਨ, ਬਸ ਅੱਲਾ ਹੀ ਹਿਫਾਜ਼ਤ ਕਰਨ ਵਾਲਾ, ਅੱਲਾ ਹੀ ਬਿਹਤਰ ਹਿਫਾਜ਼ਤ ਕਰਨ ਵਾਲਾ ਹੈ, ਵਹੁ ਅਰਹਮੁਰ ਰਾਹਿਮੀਨ, ਔਰ ਸਭ ਰਹਿਮ ਕਰਨ ਵਾਲਿਆਂ ਤੋਂ ਜ਼ਿਆਦਾ ਰਹਿਮ ਕਰਨ ਵਾਲਾ। ਵਲੰਮਾ ਫਤਾਹੂ ਮਤਾਹੁਮ, ਅਤੇ ਉੱਤੋਂ ਜਦੋਂ ਉਹਨਾਂ ਨੇ ਆਪਣੇ ਥੈਲੇ ਖੋਲ੍ਹੇ, ਬੋਰੀਆਂ ਖੋਲ੍ਹੀਆਂ, ਵਜਦੂ ਬਿਦਾਤਹੁਮ ਰੁੱਦਤ ਇਲੈਹਿਮ, ਅਤੇ ਉਹਨਾਂ ਨੇ ਦੇਖਿਆ ਕਿ ਇਹ ਤਾਂ ਸਾਡੇ ਪੈਸੇ ਜਿਹੜੇ ਸਾਨੂੰ ਵਾਪਸ ਕਰਦੇ ਗਏ। ਕਾਲੂ ਯਾ ਬਾਨਾ ਮਾਨ ਅਪੂਈ, ਤੋ ਕਹਿਣ ਲੱਗੇ ਅੱਬਾ ਜੀ ਹੋਰ ਸਾਨੂੰ ਕੀ ਚਾਹੀਦਾ, ਹਾਦੀ ਬਿਦਾਤ ਉਹਨਾਂ ਰੁੱਦਤ ਇਲੈਹਿਮ, ਇਹ ਦੇਖੋ ਸਾਡੀ ਕੀਮਤ ਵੀ ਵਾਪਸ ਕਰਤੀ ਹੈ। ਵਨੂ ਮੀਰੂ ਅਹਲਾਨਾ, ਔਰ ਅਸੀਂ ਆਪਣੇ ਘਰ ਵਾਲਿਆਂ ਸੇ ਗੱਲਾਂ ਲਿਆਵਾਂਗੇ, ਵਨਾਫਜ਼ ਅਖਾਨਾ, ਅਤੇ ਆਪਣੇ ਭਾਈ ਦੀ ਹਿਫਾਜ਼ਤ ਕਰਾਂਗੇ। ਵਨਸ ਦਾਦ ਉਹ ਕੈਲਾ ਬਈਰ, ਔਰ ਅਸੀਂ ਪੂਰਾ ਇੱਕ ਊਂਟ ਦੇ ਉੱਤੇ ਜਿਹੜਾ ਗੱਲਾ ਆਉਂਦਾ ਉਹ ਫਾਲਤੂ ਲੈ ਕੇ ਆਵਾਂਗੇ ਜਦੋਂ ਅਸੀਂ ਭਰਾ ਨੂੰ ਨਾਲ ਲੈ ਕੇ ਜਾਵਾਂਗੇ। ਜ਼ਾਲਿਕਾ ਕੈਲੂ ਯਸੀਰ, ਇਹ ਕੋਈ ਮਹਿੰਗਾ ਸੌਦਾ ਨਹੀਂ। ਜ਼ਾਲਿਕਾ ਕੈਲੂ ਯਸੀਰ ਕਿ ਸਿਰਫ ਭਾਈ ਨੂੰ ਲਿਜਾਣ ਨਾਲ ਸਾਨੂੰ ਪੂਰੇ ਇੱਕ ਊਂਟ ਦੇ ਲਦਿਆ ਆ ਗੱਲਾ ਜਿਹੜਾ ਬਹੁਤਾ ਮਿਲ ਜਾਵੇ, ਤਾਂ ਫਿਰ ਕੋਈ ਮਹਿੰਗਾ ਸੌਦਾ ਨਹੀਂ। ਕਾਲਾ ਹਜ਼ਰਤ ਯਾਕੂਬ ਅਲੈ ਇਸਲਾਮ ਨੇ ਫਰਮਾਇਆ ਲਨ ਉਰਸਲਹੁ ਮਾਅਕੁਮ ਹੱਤਾ ਤੂਨੀ ਮੌਸਿਕਮ ਮਿਨ ਅੱਲਾਹ ਲਤਾਤੁਨਨੀ ਬਿਹੀ ਇਲਾ ਯੁਹਾਤਾ ਬਿਕੁਮ। ਹਜ਼ਰਤ ਯਾਕੂਬ ਅਲੈ ਇਸਲਾਮ ਨੇ ਫਰਮਾਇਆ ਕਿ ਮੈਂ ਕਦੀ ਵੀ ਉਹਨੂੰ ਤੁਹਾਡੇ ਨਾਲ ਨਹੀਂ ਭੇਜਣਾ ਇੱਥੋਂ ਤੱਕ ਕਿ ਤੁਸੀਂ ਮੈਨੂੰ ਇੱਕ ਪੱਕਾ ਵਾਅਦਾ ਦਿਓ ਕਿ ਤੁਸੀਂ ਉਹਨੂੰ ਜ਼ਰੂਰ ਵਾਪਸ ਮੇਰੇ ਕੋਲ ਲੈ ਕੇ ਆਓਗੇ। ਹਾਂ ਇਲਾ ਯੂ ਹਾਤ ਅਬੇਕੁਮ, ਸਵਾਏ ਦੇ ਕੇ ਉਹ ਘਿਰ ਜਾਵੇ, ਕਿਸੇ ਮਜਬੂਰੀ ਹੋ ਜਾਵੇ ਤਾਂ ਗੱਲ ਦੂਸਰੀ ਹੈ, ਲੇਕਿਨ ਵੈਸੇ ਤੁਸੀਂ ਇਹਦੀ ਪਾਬੰਦੀ ਕਰੋਗੇ। ਫਲੰਮਾ ਆਤਾਹੂ ਮੌਸਿਕਹੁ, ਜਦੋਂ ਯਾਕੂਬ ਅਲੈ ਇਸਲਾਮ ਨੇ ਉਹਨਾਂ ਕੋਲ ਪੱਕਾ ਵਾਅਦਾ ਲੈ ਲਿਆ, ਕਾਲ ਅੱਲਾਹੁ ਅਲਾ ਮਾ ਨਕੂਲ ਵਕੀਲ, ਅਤੇ ਨਾਲ ਹੀ ਕਹਿਣ ਲੱਗੇ ਕਿ ਅੱਛਾ ਜੋ ਕੁਛ ਅਸੀਂ ਕਹਿ ਰਹੇ ਹਾਂ ਅੱਲਾਹ ਤਾਲਾ ਇਹਦਾ ਜ਼ਾਮਿਨ ਹੈ। ਵਕਾਲਾ ਯਾ ਬਨੀਆ, ਅਤੇ ਕਹਿਣ ਲੱਗੇ ਪੁੱਤਰੋ ਲਾ ਤਦਖਲੂ ਮਿਨ ਬਾਬ ਵਾਹਿਦਿਨ, ਇੱਕ ਬੂਹੇ 'ਚ ਦਾਖਲ ਨਾ ਹੋਣਾ, ਵਦਖਲੂ ਮਿਨ ਅਬਵਾਬ ਮੁਤਫਰਰਿਕਾ, ਮੁਖਤਲਿਫ ਦਰਵਾਜ਼ਿਆਂ 'ਚੋਂ ਦਾਖਲ ਹੋਣਾ। ਵਮਾ ਉਗਨੀ ਅਨਕੁਮ ਮਿਨ ਅੱਲਾਹ ਮਿਨ ਸ਼ਈ, ਔਰ ਮੈਂ ਅੱਲਾਹ ਦੀ ਤਕਦੀਰ ਨੂੰ ਤਾਂ ਨਹੀਂ ਰੋਕ ਸਕਦਾ, ਲੇਕਿਨ ਬਸ ਇੱਕ ਹੀਲਾ ਕਰ ਰਿਹਾ ਕਿ ਤੁਹਾਨੂੰ ਨਜ਼ਰ ਨਾ ਲੱਗ ਜਾਵੇ। ਇਨ ਹੁਕਮ ਇਲਾ ਲਿਲਾ, ਹੁਕਮ ਤਾਂ ਅੱਲਾਹ ਤਾਲਾ ਦਾ ਹੀ ਚੱਲਦਾ, ਅਲੇ ਹੀ ਤਵੱਕਲ ਤੂੰ, ਮੈਂ ਉਹਦੇ 'ਤੇ ਭਰੋਸਾ ਕਰਨਾ, ਵਾਲੇ ਹੀ ਫਲ ਗਿਆ ਤਵੱਕਲ ਮੁਤਵੱਕਲੂਨ, ਔਰ ਤਵੱਕਲ ਕਰਨ ਵਾਲਿਆਂ ਨੂੰ ਉਹਦੇ 'ਤੇ ਹੀ ਤਵੱਕਲ ਕਰਨੀ ਚਾਹੀਦੀ ਹੈ, ਉਹਦੇ 'ਤੇ ਭਰੋਸਾ ਕਰਨਾ ਚਾਹੀਦਾ। ਵਲੰਮਾ ਦਖਲ ਉਹ ਮਿਨ ਹਾਈਸੁ ਅਮਰਹੁਮ ਅਬੂਹੁਮ, ਅਤੇ ਜਦੋਂ ਉਹ ਆਪਣੇ ਵਾਲਦ ਸਾਹਿਬ ਦੀ ਹਦਾਇਤ ਦੇ ਮੁਤਾਬਿਕ ਮੁਖਤਲਿਫ ਬੂਹਿਆਂ 'ਚੋਂ ਦਾਖਲ ਹੋਏ, ਮਾਂ ਕਾਨਾ ਯੁਗਨੀ ਅਨਹੁਮ ਮਿਨ ਅੱਲਾਹ ਮਿਨ ਸ਼ਾਈ, ਅਤੇ ਉਹਨਾਂ ਦੇ ਵਾਲਦ ਸਾਹਿਬ ਦੀ ਤਦਬੀਰ ਅੱਲਾਹ ਤਾਲਾ ਦੀ ਤਕਦੀਰ ਦੇ ਮੁਕਾਬਲੇ 'ਤੇ ਕੋਈ ਹੈਸੀਅਤ ਨਹੀਂ ਰੱਖਦੀ। سوائے اللہ حاجتن فی نفسی یعقوب قضاہا، سوائے کہ انہوں نے اپنے والد صاحب یعقوب علیہ السلام دی خواہش پوری کر دیتی جدہ حکم تے انہوں نے دیتا سی. وَإِنَّهُ لَذُو عِلْمٍ لِمَا عَلَّمْنَاهُ، یقیناً یعقوب ساڈے دیتے علم دی بنیاد تے بڑے علم والے سن، بلکہ اکثر الناس لا یعلمون، لیکن اکثر لوگوں نوں پتہ نہیں. ولما دخلوا علی یوسف، ہن جدوں اگلی گل بیان کیتی ہے کہ جدوں اے سارے یارہ بھائی، یعنی ظاہر ہے کہ وہ پورا جڑا کمپاؤنڈ سی انہاں دا یوسف علیہ السلام دا، وہ تو مختلف دروازے ہون گے، لیکن جڑا یوسف علیہ السلام دا دفتر ہے وہ دا تا ایک ہی دروازے یا دو دروازے. ہن جدوں اے سارے بھائی اس سامنے پہنچے، جدوں وہ داخل ہوئے، آوا الیہ اخاہ، یوسف علیہ السلام نے اپنے بھرا نوں اپنے کول جگہ دیتی. اچھا یہ کس طرح ممکن ہے؟ یعنی اگر تو انہوں نے کہا اچھا اچھا وہ تو ادھر آ کے بہ جا، تو سارے نوں خیال آتا کہ خاص گل یہ کی ہے، کوئی نہ کوئی طریقہ اختیار کیتا ہونا. مطلب میں وہی تمہیں مثال دینا کہ انہوں نے پوچھا ہاں بھائی تن میں کیا سی بھائی نوں لے کے آیا، لیا تھی؟ انہوں نے آپ ہی اگے کرتا جی جی ہے آیا ہے بھائی. تو سب یوسف علیہ السلام نے اس طرح اگے ہاتھ بدھا کے ہاتھ ملایا ہونا، تو انہوں ہاتھ ملایا ملائی ایتھے کول بٹھا لیا. اس بعد انہوں نے کہا اچھا بھی ٹھیک ہے اپنا گلا شلا تھی پیک کراؤ، اور چپ کر کے بھائی نے کہتا جی اگلی گل آئی ہے، کالا انی انا خو کا، تو چپ کر کے وہ کنچ کہتا میں تیرا بھائی ہاں، فلا تب تئس، تو ہوں گھبرا نہیں تما کانو یا ملون، اپنے پراواں دے سلوک تو جو ساڈے نال ہن تک کردے رہن. فلما جہازہم بجہازہم جعل سقایۃ فی رحل اخیہ، ہن جدوں انہاں دے واسطے سامان تیار ہویا تے یوسف علیہ السلام دے کسے خادم نے حضرت یوسف علیہ السلام دی ہدایت دے مطابق اپنے بھائی بنیامین دے تھیلے دے وچ جڑا بادشاہ دا او ٹوپا سی جدے نال او ناپ کے دیندے سن غلہ، او اس تھیلے دے وچ پیک کراتا. سما ادر مدن، اور پھر ایک آواز دین والے نے ہاک لان والے نے ہاک لائی، اوے قافلے والے ہو ایت والے ایر انکم لسارقون، تسی تو چور ہو. ہن ظاہر ہے جڑی غلطی یوسف علیہ السلام دے سرے چوڑا کول ہوئی سی وہ تو ہوئی، لیکن بہرحال یہ نیک بندے سن، نبیاں دی اولاد سن، کوئی پیڑا تو نہیں سن، انہوں کا کردار بد کردار لوگ تو نہیں سن. تو بڑے پریشان ہوئے جس طرح مڑکے جگہ پچھوں، قالوا واقبلوا علیہم ماذا تفقدون، اے غصے نہ پیچھے دیکھے گا کی چوری ہو گیا ڈاڈا، قالوا نفقد سواء الملك، انہوں نے کہا جی بادشاہ دا پیمانہ او ساڈا گم ہو گیا. اور نال ہی کیا یوسف علیہ السلام کی طرفوں اعلان کرایا، ولیمن جا بھی حمل حمل بعیر وانا بھی زعیم، کہ جڑا بھی وہ لے آوے انہوں لب دے وے تو انہوں ایک اونٹ تے رکھن جانا والا پورا دا پورا غلہ جڑا ہے وہ انعام دیتا جائے گا. اور یوسف علیہ السلام کی سلموں کیا گیا کہ میں وہ ضامن آ کہ میں دواں گا. ہوں بھائی انہوں نے کہنے لگے، کالو تلّہ لقد علم تم ما جینا لنفسدہ فی الارض، کہنے لگے کہ اللہ دی قسم تسی جان دیو کہ اسی زمین دے کو فساد پان واسطے نہیں آئے، مما کنہ سارقین، اور اسی چور چور بھی نہیں. قالو فما جزاؤہ ان کنتم کاذبین، تے انہاں دے خادمہ نے کیا یوسف علیہ السلام دے خادمہ نے کیا کہ جے تسی جھوٹے نکلے تے پھر دسو کہ پھر سزا کی ہے. قالو جزاؤہ مم وجدہ فی رحلہ فہو جزاؤہ، سیدھی جی گل ہے کہ جدے تھیلے دے وچوں وہ ٹوپا نکل آئے اوہی تسی رکھ لو، وہ بدلے انہوں پھڑ لو. کذالک نجزی الظالمین، ظالمہ دی یہ سزا ہوندی ہے. فبدا بعویتہم قبل وعائی اخیہ، اچھا ایک کام جڑا یوسف علیہ السلام دے خادمہ نے بڑے طریقے نہ کیتا، یعنی یہ تا پہلے پہنیا پارٹی بنیامین دا تھیلا پھول لین دے تو جو نکل آندا تے صاف نظر آنا سی کوئی چکر ہویا. انہوں نے کی کیتا کہ دوسرے پاسوں سارے تھیلے کھول کے ہاتھ ہاتھ مار کے پھیرنا شروع کیتا، اور دوسرے دا کیتا تیسرے دا کیتا، سب تو اخیر تے بنیامین دا تھیلا جڑا ਉਹਦੇ 'ਚ ਹੱਥ ਮਾਰਿਆ ਚੰਗੀ ਤਰ੍ਹਾਂ। ਫਬਦਾ ਬਿਓਯਤ ਹੀ ਕਬਲਾ ਵਿਆਹ ਹੀ ਅਖੀ ਹੀ ਸੁ ਮਸਤਕ ਰਜਾ ਮਿਮ ਵਿਆਹ ਹੀ ਅਖੀ ਹੀ। ਔਰ ਫਿਰ ਯੂਸਫ ਅਲ ਇਸਲਾਮ ਦੇ ਭਾਈ ਦੇ ਥੈਲੇ ਦੇ ਵਿੱਚੋਂ ਉਹਨਾਂ ਨੇ ਉਹ ਟੋਪਾ ਕੱਢ ਕੇ ਦਿਖਾ ਦਿੱਤਾ। ਯਾਨੀ ਬਾਅਦ ਲੋਕਾਂ ਨੇ ਤਰਜਮਾ ਕੀਤਾ ਕਿ ਉਹ ਬਾਦਸ਼ਾਹ ਦਾ ਖਾਸ ਗਿਲਾਸ ਸੀ, ਲੇਕਿਨ ਬਾਦਸ਼ਾਹ ਤਾਂ ਬੈਠਾ ਹੋਇਆ ਉੱਥੇ ਮਿਸਰ ਦੇ ਵਿੱਚ, ਇਹ ਤਾਂ ਵਜ਼ੀਰ ਆਜ਼ਮ ਸਨ। ਇਹ ਟੋਪਾ ਹੀ ਹੋਣਾ ਜਿਹੜਾ ਬਾਦਸ਼ਾਹ ਨੇ ਮੁਕਰਰ ਕੀਤਾ ਕਿ ਇੰਨਾ ਇੰਨਾ ਪੈਮਾਨਾ ਜਿਹੜਾ ਇਹ ਯੂਨਿਟ ਹੈ ਅਤੇ ਉਹਦੇ ਹਿਸਾਬ ਨਾਲ ਦਿੱਤਾ ਜਾਏਗਾ। ਬੱਲਾ ਵਾਲ ਕਜ਼ਾਲਿਕ ਕਿਦ ਨਾਲ ਯੂਸਫ, ਇਹ ਤਰਕੀਬ ਯੂਸਫ ਨੂੰ ਅਸੀਂ ਸਿਖਾਈ ਸੀ। ਮਾਂ ਕਾਨ ਅਲੀ ਯਾਖੁਦ ਅਖਾਹੂ ਫੀ ਦੀਨ ਅਲ ਮਲਿਕ, ਇਸ ਵਾਸਤੇ ਕਿ ਯੂਸਫ ਦੇ ਵਾਸਤੇ ਮੁਮਕਿਨ ਨਹੀਂ ਸੀ ਬਾਦਸ਼ਾਹ ਦੇ ਕਾਨੂੰਨ ਦੇ ਵਿੱਚ ਕਿ ਉਹ ਆਪਣੇ ਭਾਈ ਨੂੰ ਰੋਕ ਸਕਦੇ, ਇਲਾ ਯਸ਼ਾ ਅੱਲਾ, ਹਾਂ ਮਗਰ ਅੱਲਾ ਚਾਹੇ। ਕਿਉਂਕਿ ਯੂਸਫ ਅਲ ਇਸਲਾਮ ਬਾਦਸ਼ਾਹ ਨਹੀਂ ਸਨ, ਬਾਦਸ਼ਾਹ ਦੇ ਬਹੁਤ ਬੜੇ ਵਜ਼ੀਰ ਸਨ, ਵਜ਼ੀਰ ਆਜ਼ਮ ਸਨ, ਜੋ ਮਰਜ਼ੀ ਕਹਿ ਲਓ, ਲੇਕਿਨ ਬਹਰਹਾਲ ਬਾਦਸ਼ਾਹ ਨਹੀਂ ਸਨ। ਅਗਰ ਤਾਂ ਬਾਦਸ਼ਾਹ ਹੁੰਦੇ ਤਾਂ ਫਿਰ ਕੋਈ ਚੱਕਰ ਦੀ ਜ਼ਰੂਰਤ ਹੀ ਨਹੀਂ। ਬਾਦਸ਼ਾਹ ਦੇ ਕਾਨੂੰਨ ਦੀ ਪਾਬੰਦੀ ਹੈ, ਬਾਦਸ਼ਾਹ ਦੇ ਕਾਨੂੰਨ ਦੇ ਮੁਤਾਬਿਕ ਕਿਸੇ ਨੂੰ ਰੋਕਣਾ, ਕਿਸੇ ਨੂੰ ਗ੍ਰਿਫਤਾਰ ਕਰਨਾ, ਉਹਦੀ ਕੋਈ ਸੂਰਤ ਸੀ ਕੋਈ ਚੋਰੀ ਕਰੇ। ਲਿਹਾਜ਼ਾ ਅੱਲਾਹ ਤਾਲਾ ਨੇ ਯੂਸਫ ਅਲੈਹਿ ਸਲਾਮ ਨੂੰ ਸਮਝਾ ਦਿੱਤਾ, ਔਰ ਅਸੀਂ ਬੰਦੇ ਅੱਲਾਹ ਦੇ ਹੈ, ਯੂਸਫ ਅਲੈਹਿ ਸਲਾਮ ਵੀ ਬੰਦੇ ਅੱਲਾਹ ਦੇ ਸਨ। ਯੂਸਫ ਅਲੈਹਿ ਸਲਾਮ ਜਾਂ ਅੱਲਾਹ ਦੇ ਸਾਰੇ ਬਾਕੀ ਨਬੀ ਜਾਂ ਖੁਦ ਅਸੀਂ ਸੱਚਾਈ ਅਤੇ ਦਿਆਨਤਦਾਰੀ ਦੇ, ਇਮਾਨਦਾਰੀ ਦੇ ਬੰਦੇ ਨਹੀਂ। ਅਸੀਂ ਸੱਚ ਕਿਉਂ ਬੋਲਣਾ? ਸਾਡੇ ਜ਼ਰੂਰੀ ਹੈ, ਸਾਡੇ ਮਾਲਕ ਨੇ ਸਾਨੂੰ ਹੁਕਮ ਦਿੱਤਾ ਕਿ ਸੱਚ ਬੋਲੋ। ਸਾਨੂੰ ਹੇਰਾ ਫੇਰੀ ਕਰਨ ਦੀ ਇਜਾਜ਼ਤ ਕਿਉਂ ਨਹੀਂ? ਕਿ ਸਾਡੇ ਮਾਲਕ ਨੇ ਸਾਨੂੰ ਇਜਾਜ਼ਤ ਨਹੀਂ ਦਿੱਤੀ ਹੇਰਾ ਫੇਰੀ ਕਰਨ ਦੀ। ਲੇਕਿਨ ਅਗਰ ਮੇਰਾ ਮਾਲਕ ਮੈਨੂੰ ਕਹੇ ਕਿ ਹੇਰਾ ਫੇਰੀ ਕਰ, ਮੇਰੇ ਕੋਲ ਕੋਈ ਚੋਇਸ ਹੈ ਹੀ ਨਹੀਂ, ਮੇਰੇ ਕੋਲ ਕੋਈ ਇਖਤਿਆਰ ਹੀ ਨਹੀਂ ਰਹਿੰਦਾ। ਮਾਲਕ ਦਾ ਮੈਂ ਬੰਦਾ, ਨਾ ਮੈਂ ਸੱਚਾਈ ਦਾ ਬੰਦਾ, ਨਾ ਮੈਂ ਦਿਆਨਤਦਾਰੀ ਦਾ ਅਤੇ ਇਮਾਨਦਾਰੀ ਦਾ ਬੰਦਾ। ਇਹ ਗੱਲ ਬੜੀ ਵਾਜ਼ੇ ਤੌਰ 'ਤੇ ਸਾਨੂੰ ਸਮਝਣੀ ਚਾਹੀਦੀ ਹੈ। ਅੱਲਾਹ ਤਾਲਾ ਨੇ ਯੂਸਫ ਅਲੈਹਿ ਸਲਾਮ ਨੂੰ ਕਿਹਾ ਕਿ ਤੁਸੀਂ ਜ਼ਰਾ ਇਹ ਇੱਕ ਥੋੜ੍ਹੀ ਜਿਹੀ ਮੈਨੀਪੁਲੇਸ਼ਨ ਕਰ ਲਓ। ਉਹ ਕਰਦੀ ਯੂਸਫ ਅਲੈਹਿ ਸਲਾਮ ਨੇ, ਇਹ ਨਹੀਂ ਕਿਹਾ ਕਿ ਨਹੀਂ ਨਹੀਂ ਅੱਲਾ ਮੀਆਂ ਮੈਂ ਤਾਂ ਨਹੀਂ ਇਹ ਕਰਨਾ, ਇਹ ਚੰਗਾ ਨਹੀਂ ਲੱਗਦਾ, ਇਹ ਤਾਂ ਹੇਰੇ ਫੇਰੀ ਗੱਲ ਮਲੂਮ ਹੁੰਦੀ ਹੈ। ਇਹ ਨਹੀਂ ਕਿਹਾ ਯੂਸਫ ਅਲੈਹਿ ਸਲਾਮ ਨੇ। ਇਹ ਹੈ ਸਾਫ਼ ਬੰਦੇ ਦਾ ਜ਼ਿਹਨ ਹੋਣਾ ਕਿ ਮੈਂ ਕੌਣ ਹਾਂ? ਮੈਂ ਅੱਲਾਹ ਦਾ ਬੰਦਾ, ਅੱਲਾਹ ਦੇ ਹੁਕਮ ਦਾ ਪਾਬੰਦ ਹਾਂ, ਅੱਲਾਹ 'ਤੇ ਡਿਪੈਂਡ ਕਰਨਾ, ਅੱਲਾਹ ਕੋਲੋਂ ਮੰਗਣਾ, ਗਲਤੀ ਹੋ ਜਾਵੇ ਤਾਂ ਉਹਦੇ ਕੋਲੋਂ ਮਾਫ਼ੀ ਮੰਗਣਾ, ਇਹ ਹੈ ਰੱਬ ਦੀ ਸ਼ਾਨ। ਤੋ ਬਾਦਸ਼ਾਹ ਦੇ ਕਾਨੂੰਨ 'ਚ ਕੋਈ ਇਜਾਜ਼ਤ ਨਹੀਂ ਸੀ, ਲਿਹਾਜ਼ਾ ਅੱਲਾਹ ਤਾਲਾ ਨੇ ਇਹ ਤਰਕੀਬ ਸੁਝਾਈ ਯੂਸਫ ਅਲੈਹਿ ਸਲਾਮ ਨੂੰ ਕਿ ਇਸ ਤਰ੍ਹਾਂ ਕਰ ਲਿਆ ਅਤੇ ਭਾਈ ਨੂੰ ਰੋਕ ਲਿਆ ਆਪਣੇ ਕੋਲ। ਨਰਫਾਉ ਦਰਜਾਤ ਮਨ ਨਸ਼ਾਉ, ਅਸੀਂ ਜਿਹਦੇ ਚਾਹੀਏ ਦਰਜੇ ਬੁਲੰਦ ਕਰੀਏ। ਵਫੌਕਾ ਕੁੱਲੇ ਦੀ ਇਲਮਨ ਅਲੀਮ, ਔਰ ਹਰ ਇਲਮ ਵਾਲੇ ਦੇ ਉੱਤੇ ਹੋਰ ਇਲਮ ਵਾਲਾ ਹੈ। ਅੱਛਾ, ਜਦੋਂ ਉਹ ਬਰਾਮਦ ਹੋ ਗਿਆ ਬਿਨਿਆਮੀਨ ਦੇ ਥੈਲੇ ਦੇ ਵਿੱਚੋਂ ਉਹ ਟੋਪਾ, ਉਹ ਪੈਮਾਨਾ, ਅਤੇ ਨਾਲ ਹੀ ਭਰਾਵਾਂ ਨੇ ਕਿਹਾ ਕਾਲੂ ਈ ਯਸਰਿਕ ਫਕਤ ਸਾਰਾ ਕਾ ਅਖੁਲ ਲਹੂ ਬਿਨ ਕਬਲ, ਜੇ ਇਹਨੇ ਚੋਰੀ ਕੀਤੀ ਨਾ ਤਾਂ ਹਾਂ ਇਹਦਾ ਭਰਾ ਵੀ ਚੋਰ ਸੀ। ਉਹ ਭਰਾ ਕੌਣ ਸੀ? ਉਹ ਤਾਂ ਯੂਸਫ ਅਲੈਹਿ ਸਲਾਮ ਆਪ ਸਨ। ਫਸਰ ਰਹਾ ਯੂਸਫ ਫੀ ਨਫਸੀ, ਅਤੇ ਯੂਸਫ ਅਲੈਹਿ ਸਲਾਮ ਯਾਨੀ ਅੰਦਰ ਅੰਦਰ ਮੁਸਕਰਾਏ, ਲੇਕਿਨ ਪੱਕਾ ਮੂੰਹ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਉਹ ਮੁਸਕਰਾਏ ਨਾ। ਬੰਦਾ ਆਪਣੀ ਮੁਸਕਰਾਉਣ ਨੂੰ ਲੁਕਾ ਲੈਂਦਾ, ਆਪਣੇ ਹਾਸੇ ਨੂੰ ਘੁੱਟ ਲੈਂਦਾ ਅੰਦਰ। ਉਸ ਤਰ੍ਹਾਂ ਯੂਸਫ ਅਲੈਹਿ ਸਲਾਮ ਨੇ ਆਪਣੀ ਮੁਸਕਰਾਹਟ ਘੁੱਟ ਲਈ ਅਤੇ ਸ਼ੋਅ ਨਹੀਂ ਹੋਇਆ ਉਹਨੂੰ, ਉਹਨਾਂ ਨੂੰ ਜ਼ਾਹਿਰ ਨਹੀਂ ਹੋਣ ਦਿੱਤਾ ਕਿ ਕੋਈ ਖਾਸ ਗੱਲ ਇਹਦੇ 'ਚ ਹੈ ਜਾਂ ਮੈਂ ਮੁਸਕਰਾਇਆ। ਬਸ ਇੰਨਾ ਕਿਹਾ ਫਾਸਰ ਰਹਾ ਯੂਸਫ ਫੀ ਨਫਸੀ ਵਲਮ ਯੁਬਦਿਹਾ ਲਹੁਮ ਕਾਲ ਅੰਤੁਮ ਸ਼ਰਰੁ ਮਕਾਨਨ। ਹਾਂ, ਇੰਨਾ ਕਿਹਾ ਕਿ ਤੁਸੀਂ ਬਹੁਤ ਗਿਰੇ ਬੰਦੇ ਹੋ। ਵੱਲਾਹੁ ਆਲਮ ਬਿਮਾ ਤਸਿਫੂਨ, ਔਰ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਅੱਲਾਹ ਨੂੰ ਸਭ ਪਤਾ ਹੈ। ਅਬ ਹੁਣ ਆਏ ਮਿੰਨਤਾਂ ਕਰਨ 'ਤੇ ਹੋ। ਕਾਲੂ ਯਾ ਅਯੂਹ ਅਲ ਅਜ਼ੀਜ਼, ਕਹਿਣ ਲੱਗੇ ਐ ਵਜ਼ੀਰ, ਇੰਨਾ ਲਹੂ ਅਬਨ ਸ਼ੇਖਨ ਕਬੀਰਨ, ਇਹਦਾ ਬੜਾ ਬੁੱਢਾ ਬਾਪ ਹੈ, ਇਸ ਬੱਚੇ ਦਾ ਬਿਨਿਆਮੀਨ ਦਾ ਇੱਕ ਬੁੱਢਾ ਬਾਪ ਹੈ। ਫਖੁਦ ਅਹਦਾ ਨਾ ਮਕਾਨਾ, ਉਹ ਤੁਸੀਂ ਇਹਦੀ ਜਗ੍ਹਾ 'ਤੇ ਸੜ ਚੋ ਕਿਸੇ ਨੂੰ ਫੜ ਲਓ, ਬੜੇ ਹਾਜੀ ਬਣ ਰਹੇ ਹੋ। ਇੰਨਾ ਨਰਾਕਾ ਮਿਨਲ ਮੋਸਿਨੀਨ, ਅਸੀਂ ਤੈਨੂੰ ਨੇਕ ਆਦਮੀ ਦੇਖਣੇ ਹੈ, ਤੂੰ ਤਰਲਾ ਕਰਨਾ ਹੈ, ਤੇਰਾ ਮਿੰਨਤ ਕਰਨੇ ਹੈ ਤੇਰੀ। ਨਹੀਂ ਪਤਾ ਨਹੀਂ ਉਹ ਕਿਸ ਤਰ੍ਹਾਂ ਹੋਣਾ, ਜਿਸ ਤਰ੍ਹਾਂ ਸਾਡੇ ਕਹਿੰਦੇ ਨੇ ਕਿ ਦਾੜੀ ਹੱਥ ਲਾਈ ਕਿ ਪਤਾ ਨਹੀਂ ਗੋਡੀਆਂ ਨੂੰ ਹੱਥ ਲਾਇਆ ਕੀ ਕੀਤਾ, ਲੇਕਿਨ ਮਿੰਨਤਾਂ ਤਰਲੇ ਉਹ ਕਰ ਰਿਹਾ ਕਿ ਇਹਦੀ ਬਜਾਏ ਸੜ ਜਾਓ, ਕਿਸੇ ਨੂੰ ਫੜ ਲਓ, ਇਹਨੂੰ ਜਾਣ ਦਿਓ, ਇਹਦਾ ਬੁੱਢਾ ਬਾਪ ਹੈ, ਉਹ ਮਰ ਜਾਏਗਾ। ਕਾਲਾ ਮਾਦ ਅੱਲਾ, ਹਜ਼ਰਤ ਯੂਸਫ ਅਲੈਹਿ ਸਲਾਮ ਨੇ ਫਰਮਾਇਆ ਅੱਲਾਹ ਦੀ ਪਨਾਹ, ਅਨ ਨਾ ਖੁਦਾ ਇਲਾ ਮਮ ਵਜਾ ਦਾ ਨਾ ਮਤਾ ਨਾ ਇੰਦਾ ਹੂ, ਅੱਲਾਹ ਦੀ ਪਨਾਹ ਇਸ ਗੱਲ ਤੋਂ ਕਿ ਅਸੀਂ ਫੜੀਏ ਕਿਸੇ ਐਸੇ ਬੰਦੇ ਨੂੰ, ਅਸੀਂ ਫੜੀਏ ਉਸ ਦੇ ਉਹਦੇ ਸਿਵਾ ਜਿਹਦੇ ਕੋਲ ਸਾਡਾ ਮਾਲ ਨਿਕਲਿਆ ਹੈ ਕਿਸੇ ਹੋਰ ਨੂੰ। ਇੰਨਾ ਇਜ਼ਲ ਜ਼ਾਲਿਮੂਨ, ਅਗਰ ਅਸੀਂ ਐਸਾ ਕਰੀਏ ਤਾਂ ਅਸੀਂ ਬੜੇ ਜ਼ਾਲਿਮ ਸ਼ੁਮਾਰ ਹੋਵਾਂਗੇ। ਫਲਮ ਮਸਤਯਸੂ ਮਿਨਹੂ ਖਲਸੂ ਨਜੀਅਨ, ਜਦੋਂ ਮਾਯੂਸ ਹੋ ਗਿਆ ਯੂਸਫ ਅਲੈਹਿਸ ਸਲਾਮ ਕੋਲੋਂ ਕਿ ਇਹਨਾਂ ਨੇ ਸਾਨੂੰ ਹੁਣ ਬਿਨਿਆਮੀਨ ਨਹੀਂ ਦੇਣਾ, ਅਤੇ ਖਲਸੂ ਨਜੀਅਨ ਵੱਖਰੇ ਹੋ ਕੇ ਸਲਾਹ ਮਸ਼ਵਰਾ ਕਰਨ ਲੱਗ ਪਏ। ਕਾਲਾ ਕਬੀਰੂਮ, ਉਹਨਾਂ ਦਾ ਸਭ ਤੋਂ ਵੱਡਾ ਭਰਾ, ਉਹ ਜਿਹਨੇ ਪਹਿਲੇ ਵੀ ਯੂਸਫ ਅਲੈਹਿਸ ਸਲਾਮ ਨੂੰ ਕਤਲ ਕਰਨ ਦਾ ਮਸ਼ਵਰੇ ਦੀ ਮੁਖਾਲਫਤ ਕੀਤੀ ਸੀ ਅਤੇ ਕਿਹਾ ਸੀ ਚਲੋ ਕਿਸੇ ਖੂਹ ਸੁੱਟ ਦਿਓ। ਫਲਮ ਅਸਤਯਸੂ, ਜਦੋਂ ਮਾਯੂਸ ਹੋ ਗਏ, ਖਲਸੂ ਨਜੀਅਨ ਆਪਸ ਵਿੱਚ ਸਲਾਹ ਮਸ਼ਵਰੇ ਕਰਨ ਲੱਗੇ। ਕਾਲਾ ਕਬੀਰੂਮ, ਉਹਨਾਂ ਤੋਂ ਵੱਡਾ ਕਹਿਣ ਲੱਗਾ, ਉਹਨਾਂ ਦਾ ਸਭ ਤੋਂ ਵੱਡਾ ਕਹਿਣ ਲੱਗਾ, ਅਲਮ ਤਾਲਮੂ ਅੰਨਾ ਅਬਾਕੁਮ ਕਦ ਅਖਜ਼ ਅਲੈਕੁਮ ਮੌਸਿਕਨ, ਭਰਾਓ ਤੁਹਾਨੂੰ ਯਾਦ ਹੈ ਕਿ ਅਸੀਂ ਅੱਬਾ ਜੀ ਨੂੰ ਬੜੀ ਪੱਕੀ ਕਮਿਟਮੈਂਟ ਦੇ ਕੇ ਆਏ ਹੋਏ ਹਾਂ, ਪੱਕਾ ਵਾਅਦਾ ਕਰਕੇ ਆਏ ਹੋਏ ਹਾਂ ਅਸੀਂ ਅੱਲਾਹ ਨੂੰ ਜ਼ਾਮਿਨ ਬਣਾ ਕੇ। ਔਰ ਤੁਹਾਨੂੰ ਉਹ ਵੀ ਯਾਦ ਹੈ ਨਾ, ਮਾ ਫਰਤੁਮ ਫੀ ਯੂਸੁਫ, ਤੁਸੀਂ ਯੂਸੁਫ ਦੇ ਮਾਮਲੇ 'ਚ ਕੀ ਕੀਤਾ ਸੀ, ਉਹ ਹਰਕਤ ਵੀ ਯਾਦ ਹੈ। ਫਲਾਨ ਅਬਰਹਾਰੀਆ, ਯਾਨੀ ਮੈਨੂੰ ਤਾਂ ਸ਼ਰਮ ਆਉਂਦੀ ਹੈ, ਮੈਂ ਅੱਬਾ ਜੀ ਦੇ ਸਾਹਮਣੇ ਨਹੀਂ ਜਾ ਸਕਦਾ। ਬੜੀ ਨੈਚੁਰਲ ਕਹਾਣੀ ਹੈ। ਓਹੋ ਲਨ ਅਬਰਾਹਲ ਅਰਦਾ ਹੱਤਾ ਯਾਜ਼ਾ ਨਲੀ ਅਬੀ, ਮੈਂ ਇਹ ਜਗ੍ਹਾ ਨਹੀਂ ਛੱਡਣੀ, ਮੈਂ ਇੱਥੋਂ ਨਹੀਂ ਹਿਲਣਾ ਜਦੋਂ ਤੱਕ ਮੈਨੂੰ ਅੱਬਾ ਜੀ ਆਪ ਇਜਾਜ਼ਤ ਨਾ ਦੇ ਦੇਣ। ਉਹ ਕਹਿਣ ਕਿ ਠੀਕ ਹੈ ਆ ਜਾ, ਜੋ ਹੋਣਾ ਸੀ ਹੋ ਗਿਆ, ਮੈਂ ਤੇਰੇ 'ਤੇ ਕੋਈ ਗਿਲਾ ਨਹੀਂ, ਮੈਂ ਤੇਰੇ 'ਤੇ ਨਾਰਾਜ਼ ਨਹੀਂ, ਮੈਂ ਤੈਨੂੰ ਮਾਫ਼ ਕੀਤਾ। ਯਾ ਓ ਯਾ ਹਕੁਮ ਅੱਲਾਹੁ ਲੀ, ਯਾ ਅੱਲਾਹ ਤਾਲਾ ਮੇਰਾ ਫੈਸਲਾ ਕਰ ਦੇਵੇ, ਯਾਨੀ ਮੈਨੂੰ ਮੌਤ ਆ ਜਾਵੇ ਇੱਥੇ ਹੀ, ਮੈਂ ਅੱਬਾ ਜੀ ਨੂੰ ਫੇਸ ਨਹੀਂ ਕਰ ਸਕਦਾ, ਮੈਂ ਅੱਬਾ ਜੀ ਨੂੰ ਮੂੰਹ ਨਹੀਂ ਦਿਖਾ ਸਕਦਾ। ਵਾਹੂਆ ਖੈਰੁਲ ਹਾਕਮੀਨ, ਅੱਲਾਹ ਤਾਲਾ ਬਿਹਤਰੀਨ ਫੈਸਲਾ ਫਰਮਾਉਣ ਵਾਲਾ ਹੈ। ਇਰਜੂ ਇਲਾ ਅਬੀਕੁਮ, ਜਾਓ ਆਪਣੇ ਬਾਪ ਕੋਲ। ਫਕੂਲੂ, ਔਰ ਅੱਬਾ ਜੀ ਨੂੰ ਕਹੋ, ਯਾ ਅਬਾਨਾ, ਅੱਬਾ ਜੀ, ਇਨ ਅਬਨਾ ਕਾ ਸਰਕ, ਤੁਹਾਡੇ ਪੁੱਤਰ ਨੇ ਚੋਰੀ ਕੀਤੀ। ਵਮਾ ਸ਼ਹੀਦਨਾ ਇਲਾ ਬਿਮਾ ਅਲਿਮਨਾ, ਅਸੀਂ ਤਾਂ ਉਹ ਕੁਝ ਜਾਣਦੇ ਹਾਂ ਜਿਹਦਾ ਸਾਨੂੰ ਪਤਾ ਹੈ। ਵਮਾ ਕੁੰਨਾ ਲਿਲ ਗਾਇਬ ਹਾਫਿਜ਼ੀਨ, ਔਰ ਗੈਬ ਦੀ ਸਾਨੂੰ ਕੋਈ ਖਬਰ ਨਹੀਂ, ਉਹਦੇ ਅਸੀਂ ਰਖਵਾਲੇ ਨਹੀਂ। ਯਾਨੀ ਉਹਨੂੰ ਸ਼ੱਕ ਹੈ ਅਸੀਂ ਕੋਈ ਸਾਡੇ ਨਾਲ ਚੱਕਰ ਚੱਲਿਆ, ਕੀ ਚੱਕਰ ਚੱਲਿਆ ਇਹ ਨਹੀਂ ਪਤਾ ਉਹਨੂੰ। ਵਸਲ ਕਰੀਅਤ ਅਲਤੀ ਕੁੰਨਾ ਫੀਹਾ, ਅਸੀਂ ਜਿਸ ਬਸਤੀ ਜਾ ਕੇ ਠਹਿਰੇ ਸੈਂ ਮਿਸਰ ਦੇ ਅੰਦਰ, ਤੁਸੀਂ ਉਹਨਾਂ ਕੋਲ ਜਾ ਕੇ ਪੁੱਛ ਲਓ। ਵਲਈਰ ਅਲਤੀ ਅਕਬਲ ਨਾ ਫੀਹਾ, ਔਰ ਉਸ ਕਾਫਲੇ ਵਾਲਿਆਂ ਕੋਲ ਪੁੱਛ ਲਓ ਜਿਹਨਾਂ ਦੇ ਨਾਲ ਅਸੀਂ ਆਏ ਹਾਂ, ਜਿਸ ਕਾਫਲੇ ਦੇ ਵਿੱਚ ਅਸੀਂ ਆਏ ਹਾਂ, ਉਹਨਾਂ ਕੋਲ ਜਾ ਕੇ ਪੁੱਛ ਲਓ। ਬਈ ਨਾਲ ਸਾਦਿਕੂਨ, ਕਿ ਕੋਈ ਸ਼ੱਕ ਨਹੀਂ ਅਸੀਂ ਸੱਚ ਬੋਲ ਰਹੇ। ਕਾਲਾ ਯੂਸ, ਯਾਕੂਬ ਅਲੈਹਿਸ ਸਲਾਮ ਨੇ ਫਿਰ ਉਹੀ ਗੱਲ ਕਹੀ, ਬਲ ਸਵਰਤ ਲਕੁਮ ਅਨਫੁਸੁਕੁਮ ਅਮਰਾ, ਅਸਲ ਗੱਲ ਹੈ ਕਿ ਤੁਹਾਨੂੰ ਤੁਹਾਡੇ ਨਫਸ ਨੇ ਇੱਕ ਕਹਾਣੀ ਸੁਝਾ ਦਿੱਤੀ ਹੈ, ਇੱਕ ਕਹਾਣੀ ਜਿਹੜੀ ਹੈ ਉਹ ਤੁਹਾਨੂੰ ਸਮਝਾ ਦਿੱਤੀ ਹੈ, ਉਹ ਕਹੀ ਜਾ ਰਹੇ ਹੋ ਤੁਸੀਂ। ਫਸ ਸਬਰੁਨ ਜਮੀਲ, ਸਬਰ ਹੀ ਚੰਗਾ ਹੋਣ। ਫਾਸਲਾਹੁ ਅਯਾਤੀਆ ਨੀ ਬਿਹਿਮ ਜਮੀਆ, ਕੀ ਪਤਾ ਅੱਲਾਹ ਲਈ ਅੱਲਾਹ ਉਹਨਾਂ ਸਾਰਿਆਂ ਨੂੰ ਮੇਰੇ ਕੋਲ ਲੈ ਆਵੇ। ਨਹੀਂ, ਸਾਰਿਆਂ ਤੋਂ ਕਹਿਣ ਦਾ ਮਤਲਬ ਕੀ ਸੀ, ਕਿ ਬਿਨਯਾਮੀਨ ਵੀ ਆ ਜਾਵੇ ਅਤੇ ਯੂਸੁਫ ਵੀ ਆ ਜਾਵੇ। ਇਨਹੂ ਅਲ ਅਲੀਮ ਅਲ ਹਕੀਮ, ਕੋਈ ਸ਼ੱਕ ਨਹੀਂ ਅੱਲਾਹ ਸਭ ਕੁਝ ਜਾਣਨ ਵਾਲਾ ਔਰ ਬੜੀ ਹਿਕਮਤ ਵਾਲਾ ਹੈ। ਵਤਵੱਲਾ ਅਨਹੁਮ, ਯਾਕੂਬ ਅਲੈਹਿਸ ਸਲਾਮ ਬੱਚਿਆਂ ਨੂੰ ਇਹ ਗੱਲ ਕਹਿ ਕੇ ਤੇ ਪਾਸੇ ਹੋ ਗਏ। ਵਕਾਲ ਯਾ ਅਸਫਾ ਅਲਾ ਯੂਸੁਫਾ, ਅਤੇ ਕਹਿਣ ਲੱਗੇ ਹਾਏ ਅਫਸੋਸ ਯੂਸੁਫ 'ਤੇ। ਵਬਯਦਤ ਅਯਨਾਹੁ ਮਿਨ ਅਲ ਹੁਜ਼ਨ, ਔਰ ਉਹਨਾਂ ਦਾ ਸਫੈਦ ਮੋਤੀਆ ਉਤਰ ਆਇਆ, ਯਾਨੀ ਬਿਨਾਈ ਖਤਮ ਹੋ ਗਈ ਉਹਨਾਂ ਦੀ ਗਮ ਦੇ ਨਾਲ ਰੋ ਰੋ ਕੇ। ਫਹੂਆ ਕਜ਼ੀਮ, ਅਤੇ ਉਹ ਗਮ ਦੇ ਕੁੱਟ ਭਰ ਰਹੇ ਸਨ। ਹੁੰਦਾ ਨਾ ਬੰਦਾ ਸ਼ੋਰ ਨਹੀਂ ਬਚਾਉਂਦਾ, ਵਾਹ ਵਿਹਲਾ ਨਹੀਂ ਕਰਦਾ, ਲੇਕਿਨ ਅੰਦਰ ਅੰਦਰ ਘੁੱਟ ਭਰਦਾ ਰਹਿੰਦਾ। ਪੁੱਤਰ ਕਹਿਣ ਲੱਗੇ, ਕਾਲੂ ਅੱਬਾ ਜੀ, ਤੱਲਾ ਹੀ ਅੱਲਾ ਦੀ ਕਸਮ, ਤਫਤਾ ਉ ਤਜ਼ਕੁਰੂ ਯੂਸੁਫਾ ਹੱਤਾ ਤਕੂਨਾ ਹਰਦਨ ਔ ਤਕੂਨਾ ਮਿਨ ਅਲ ਹਾਲਿਕੀਨ। ਅੱਬਾ ਜੀ, ਤੁਸੀਂ ਯੂਸੁਫ ਦੀ ਹੁਣ ਖਹਿੜਾ ਛੱਡ ਵੀ ਦਿਓ, ਤੁਸੀਂ ਤਾਂ ਯੂਸੁਫ ਨੂੰ ਯਾਦ ਕਰ ਕਰਕੇ ਬਿਮਾਰ ਹੋ ਜਾਓਗੇ ਔਰ ਕਿਧਰੇ ਆਪਣੀ ਜਾਨ ਹੀ ਗਵਾ ਬੈਠੋਗੇ। ਯਾਕੂਬ ਅਲੈਹਿਸ ਸਲਾਮ ਨੇ ਫਰਮਾਇਆ, ਕਾਲਾ ਇਨਮਾ ਅਸ਼ਕੂ ਬਸੀ ਵ ਹੁਜ਼ਨੀ ਇਲੱਲਾ, ਮੈਂ ਤੁਹਾਨੂੰ ਕੀ ਕਹਿਣਾ, ਮੈਂ ਤਾਂ ਆਪਣਾ ਗਮ ਅਤੇ ਆਪਣਾ ਦੁੱਖੜਾ ਮੈਂ ਅੱਲਾਹ ਦੇ ਸਾਹਮਣੇ ਬਿਆਨ ਕਰ ਰਿਹਾ, ਤੁਹਾਨੂੰ ਮੈਂ ਕੀ ਕਹਿਣਾ। ਵਾਅਲਮੁ ਮਿਨ ਅੱਲਾਹ ਮਾ ਲਾ ਤਾਅਲਮੂਨ, ਔਰ ਮੈਨੂੰ ਅੱਲਾਹ ਕੋਲੋਂ ਉਹ ਉਮੀਦ ਹੈ, ਉਹ ਪਤਾ ਹੈ ਜਿਹੜਾ ਤੁਹਾਨੂੰ ਨਹੀਂ ਪਤਾ। ਯਾ ਬਨੀ ਅਜ਼ਹਬੂ ਵਤਹੱਸਸੂ ਮੀ ਯੂਸੁਫ ਵਾਖੀ, ਪੁੱਤਰੋ ਜਾਓ ਅਤੇ ਯੂਸੁਫ ਅਤੇ ਉਹਦੇ ਭਾਈ ਨੂੰ ਲੱਭੋ। ਵਲਾ ਤਾਈ ਅਸੋ ਮਿਰ ਰੋਹਿਲਾ, اور دیکھنا اللہ دی رحمت تو مایوس نہ ہونا. انہو لا ییسو من روح اللہ الا القوم الکافرون, اس واسطے کہ اللہ دی رحمت تو صرف کافر مایوس ہوندے ہوندے.
محمدنا هو سیدنا فالعز لنا لإجابته. الله 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 الله.